ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ ਰੁਹਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੈ ਧਾਏ ਦਿਸੈ ਸੁਣਿਐ ਜਾਣੀਐ ਸਾਉ ਨ ਪਾਇਆ ਜਾਏ ਰੋਹਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੈ ਧਾਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੈ ਸਿਆਣੀਏ ਏਵ ਕੰਤ ਮਿਲਾਵਾ ਹੋਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੈ ਸਿਆਣੀਏ ਇਮ ਕੰਤ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕਰਕੇ ਆਪ ਜੀ ਆਪਣੇ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹੋ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਚੱਲਦੀ ਲੜੀਵਾਰ ਵਿਚਾਰ ਵਿਆਖਿਆ ਅਧੀਨ ਅੱਜ ਦਾ ਸਲੋਕ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸਲੋਕ ਦੇ ਸੰਖੇਪ ਭਾਵ ਇਸ ਪ੍ਰਕਾਰ ਹਨ ਕਿ ਪਰਮਾਤਮਾ ਹਰ ਇੱਕ ਸਰੋਤ ਵਿੱਚ ਮਨੁੱਖ ਨੂੰ ਸੁਣ ਰਿਹਾ ਹੈ, ਹਰ ਇੱਕ ਆਵਾਜ਼ ਵਿੱਚ ਉਹਦੀ ਆਵਾਜ਼ ਹੈ, ਉਹਨੂੰ ਜਾਣਿਆ ਵੀ ਜਾ ਸਕਦਾ ਹੈ, ਉਸ ਦਾ ਸਵਾਦ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਜਿਨ੍ਹਾਂ ਹੱਥਾਂ ਨਾਲ, ਜਿਸ ਮਨ ਦੁਆਰਾ, ਜਿਨ੍ਹਾਂ ਅੱਖਾਂ ਦੁਆਰਾ ਉਸ ਨੂੰ ਦੇਖਣਾ ਹੈ ਔਰ ਜਿਸ ਸੁਰਤ ਦੁਆਰਾ ਉਸ ਦੇ ਸਵਾਦ ਨੂੰ ਚੱਖਣਾ ਹੈ, ਉਹ ਮਨੁੱਖ ਦੀ ਬੜੀ ਕਮਜ਼ੋਰ ਹੈ, ਉਹਦੇ ਵਿੱਚ ਸਮਰੱਥਾ ਨਹੀਂ ਹੈ। ਜਿਵੇਂ ਇੱਕ ਪਿੰਗਲਾ ਆਦਮੀ ਜਿਸ ਦੇ ਪੈਰ ਹੱਥ ਸਰੀਰ ਕੰਮ ਨਹੀਂ ਕਰਦਾ, ਟੁੰਡਾ ਆਦਮੀ ਜਿਸ ਦੀਆਂ ਬਾਹਾਂ ਨਹੀਂ ਤੇ ਅੰਧਲਾ ਜਿਸ ਦੇ ਨੇਤਰ ਨਹੀਂ ਹਨ, ਜਿਸ ਦੀਆਂ ਅੱਖਾਂ ਨਹੀਂ ਹਨ, ਜੇ ਉਹ ਆਪਣੇ ਮਨ ਵਿੱਚ ਚਾਹੇ ਵੀ ਕਿ ਮੈਂ ਤੁਰ ਕੇ ਕਿਸੇ ਦੇ ਗਲ ਲੱਗਾਂ ਤਾਂ ਉਹਦੇ ਹੱਥ ਪੈਰ ਅੱਖਾਂ ਆਦਿਕ ਨਾ ਹੋਣ ਕਰਕੇ ਉਹ ਚਾਹੁਣ ਦੇ ਬਾਵਜੂਦ ਵੀ ਕਿਸੇ ਨੂੰ ਗਲਵਕੜੀ ਵਿੱਚ ਨਹੀਂ ਲੈ ਸਕਦਾ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ। ਕਹਿਣ ਲੱਗੇ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਮਨੁੱਖ ਦੇ ਬਿਲਕੁਲ ਸਾਹਮਣੇ ਹੈ, ਉਸ ਦਾ ਸਵਾਦ ਵੀ ਦੂਰ ਨਹੀਂ, ਉਸ ਦੇ ਦੀਦਾਰ ਵੀ ਦੂਰ ਨਹੀਂ ਹਨ, ਉਸ ਨੂੰ ਗਲਵਕੜੀ ਪਾਉਣੀ ਕੋਈ ਦੂਰ ਨਹੀਂ। ਪਰ ਇਸ ਮਨੁੱਖ ਦੇ ਅੰਦਰਲਾ ਜਿਹੜਾ ਸਰੀਰ ਹੈ, ਜਿਹਦੇ ਦੁਆਰਾ ਇਹਨੇ ਉਸ ਨੂੰ ਮਿਲਣਾ ਹੈ, ਉਹ ਪਿੰਗਲਾ ਹੈ, ਉਹ ਟੂੰਡਾ ਹੈ ਤੇ ਉਹ ਅੱਖਾਂ ਇਹਦੇ ਕੋਲ ਨਹੀਂ ਹਨ। ਬਾਹਰਲੇ ਸੰਸਾਰ ਨੂੰ ਇਸ ਸਰੀਰ ਦੁਆਰਾ ਵੇਖਿਆ ਜਾ ਸਕਦਾ ਹੈ, ਪਰਮਾਤਮਾ ਦੇ ਸੰਸਾਰ ਨੂੰ ਇਸ ਸਰੀਰ ਦੁਆਰਾ ਵੇਖਿਆ ਨਹੀਂ ਜਾ ਸਕਦਾ। ਉਹਦੇ ਵਾਸਤੇ ਸਾਨੂੰ ਆਪਣੇ ਇਸ ਬਾਹਰਲੇ ਸਰੀਰ ਦੇ ਵਿੱਚੋਂ ਅੰਦਰਲਾ ਸਰੀਰ ਜਗਾਉਣਾ ਪਏਗਾ, ਤੇ ਜਿੰਨਾ ਚਿਰ ਉਹ ਨਹੀਂ ਜਾਗਦਾ, ਸਰੀਰਕ ਤੌਰ ਤੇ ਬੰਦਾ ਧਾਰਮਿਕ ਕਰਮ ਕਰੀ ਜਾ ਰਿਹਾ ਹੈ, ਕੋਈ ਪ੍ਰਾਪਤੀ ਨਹੀਂ ਹੈ, ਉਹਦੇ ਵਿੱਚੋਂ ਕੁਝ ਵੀ ਮਿਲਦਾ ਨਹੀਂ, ਸਰੀਰਕ ਤੌਰ ਤੇ ਮਿਹਨਤ ਕਰੀ ਜਾ ਰਿਹਾ ਹੈ। ਹਾਂ, ਉਹ ਮਿਹਨਤ ਜ਼ਰੂਰੀ ਸੀ ਤਾਂ ਕਿ ਇਸ ਬੰਦੇ ਦਾ ਅੰਦਰਲਾ ਸਰੀਰ ਜਾਗੇ, ਜਿਹਨੂੰ ਅੱਜ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ, ਜਿਹਨੂੰ ਪਰਮਾਤਮਾ ਦੇ ਭੈ ਦੇ ਪੈਰ ਲੱਗੇ ਹੋਏ ਨੇ, ਪਰਮਾਤਮਾ ਦੇ ਪਿਆਰ ਦੇ ਹੱਥ ਲੱਗੇ ਹੋਏ ਨੇ ਜਿਸ ਸਰੀਰ ਨੂੰ, ਔਰ ਜਿਸ ਸਰੀਰ ਦੀਆਂ ਅੱਖਾਂ ਸੁਰਤ ਦੀਆਂ ਨੇ, ਉਹ ਅੰਦਰ ਸੁੱਤਾ ਪਿਆ ਹੈ। ਜਿੰਨਾ ਚਿਰ ਉਹਨੂੰ ਮਨੁੱਖ ਜਗਾਉਂਦਾ ਨਹੀਂ, ਔਰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਰਮਾਤਮਾ ਨੂੰ ਜਪ, ਪਰਮਾਤਮਾ ਦੇ ਸ਼ਬਦ ਨੂੰ ਜਪ ਆਪਣੇ ਜੀਵਨ ਦੇ ਅੰਦਰ, ਉਹਦੇ ਨਾਲ ਕੀ ਹੋਵੇਗਾ ਕਿ ਤੇਰੇ ਜਿਸ ਸਰੀਰ ਨੇ ਪਰਮੇਸ਼ਰ ਨਾਲ ਸੰਪਰਕ ਕਰਨਾ ਹੈ, ਤੇਰੇ ਆਪੇ ਨੂੰ ਜੋੜਨਾ ਹੈ, ਉਹ ਸਹਿਜੇ ਸਹਿਜੇ ਅੰਦਰੋਂ ਜਾਗਣਾ ਸ਼ੁਰੂ ਹੋ ਜਾਏਗਾ। ਜਿੰਨਾ ਚਿਰ ਉਹ ਨਾ ਜਾਗਿਆ, ਇਸ ਸਰੀਰ ਦੇ ਹੱਥਾਂ ਨਾਲ, ਇਸ ਸਰੀਰ ਦੀਆਂ ਅੱਖਾਂ ਨਾਲ ਜੋ ਮਰਜ਼ੀ ਦੇਖਦਾ ਰਹੀ, ਇਹਦੇ ਨਾਲ ਤੈਨੂੰ ਪਰਮਾਤਮਾ ਦੇ ਦੀਦਾਰ ਨਹੀਂ ਹੋਣੇ, ਜਿੰਨਾ ਚਿਰ ਇਹ ਸਰੀਰ ਤੇਰੇ ਅੰਦਰਲੇ ਸਰੀਰ ਨੂੰ ਜਗਾਉਂਦਾ ਨਹੀਂ। ਅਸਲ ਵਿੱਚ ਕੱਲ ਦਾ ਸਲੋਕ ਵੀ ਇਹਦੇ ਬਾਰੇ ਸੀ, ਜਿਹਦੇ ਬਾਰੇ ਹਜ਼ੂਰ ਨੇ ਦੋ ਸਰੀਰਾਂ ਦਾ ਜ਼ਿਕਰ ਕੀਤਾ, ਇੱਕ ਬਾਹਰਲੀ ਬਾਡੀ ਸਰੀਰ ਜਿਹੜਾ ਸਾਨੂੰ ਦਿਸ ਰਿਹਾ, ਤੇ ਇੱਕ ਇਹਦੇ ਅੰਦਰ ਜਿਹੜਾ ਧਿਆਨ ਦਾ ਸੂਖਸ਼ਮ ਸਰੀਰ ਸਾਡੇ ਇਸ ਸਰੀਰ ਦੇ ਅੰਦਰ ਨਿਵਾਸ ਕਰਦਾ ਹੈ। ਸ਼ਬਦ ਨੇ ਉਸ ਨੂੰ ਜਗਾਉਣਾ ਹੈ, ਸ਼ਬਦ ਨੇ ਉਹਨੂੰ ਜਾਗ ਲਿਆਉਣੀ ਹੈ, ਤੇ ਜਦੋਂ ਉਹ ਸਰੀਰ ਜਾਗੇਗਾ ਧਿਆਨ ਦਾ ਸੁਰਤ ਦਾ, ਉਹਦੇ ਦੁਆਰਾ ਮਨੁੱਖ ਪਰਮਾਤਮਾ ਦੇ ਚਰਨ ਵੀ ਛੂ ਸਕੇਗਾ, ਉਹਦੇ ਦੁਆਰਾ ਉਹਨੂੰ ਗਲਵਕੜੀ ਵੀ ਪਾ ਸਕੇਗਾ, ਉਹਦੇ ਦੁਆਰਾ ਉਹਨੂੰ ਨੇਤਰਾਂ ਨਾਲ ਦੇਖ ਵੀ ਸਕੇਗਾ, ਤੇ ਉਸ ਧਿਆਨ ਦੇ ਕੰਨਾਂ ਦੁਆਰਾ ਉਹਦੇ ਨਾਲ ਆਵਾਜ਼ ਬਚਨ ਵੀ ਸਾਂਝੇ ਕਰ ਸਕੇਗਾ, ਤੇ ਉਹਦੀ ਆਵਾਜ਼ ਵਾਪਸ ਵੀ ਸੁਣ ਸਕੇਗਾ। ਸਤਿਗੁਰੂ ਨੇ ਬਾਣੀ ਵਿੱਚ ਕਈ ਬਚਨ ਕਹੇ, ਕਹਿਣ ਲੱਗੇ ਹੈ ਤਾਂ ਬਿਲਕੁਲ ਸਾਹਮਣੇ, ਅੱਖਾਂ ਵਿੱਚ ਤੇਰੀਆਂ ਵਿੱਚ ਉਹਦਾ ਨਿਵਾਸ ਹੈ, ਜਿਹੜੀ ਜਿਹੜੀ ਆਵਾਜ਼ ਸੰਸਾਰ ਵਿੱਚੋਂ ਭਾਵੇਂ ਕੋਈ ਮਨੁੱਖ ਬੋਲਦਾ, ਭਾਵੇਂ ਕੋਈ ਪੰਛੀ ਬੋਲਦਾ ਹੈ, ਭਾਵੇਂ ਪਸ਼ੂ ਬੋਲਦਾ ਹੈ, ਉਹਨਾਂ ਸਾਰਿਆਂ ਦੀ ਜਿਹੜੀ ਆਵਾਜ਼ ਆ ਰਹੀ ਹੈ, ਉਹਨੂੰ ਧਿਆਨ ਲਾ ਕੇ ਸੁਣ, ਉਸ ਆਵਾਜ਼ ਵਿੱਚ ਪਰਮੇਸ਼ਰ ਦੀ ਆਵਾਜ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਆ ਵੇਖ, ਮਿਰਗ ਬੋਲਦੇ ਨੇ ਤੇ ਮਿਰਗਾਂ ਦੀ ਆਵਾਜ਼ ਦੇ ਵਿੱਚ ਉਹਦੀ ਆਵਾਜ਼ ਹੈ, ਉਹਨਾਂ ਦੀ ਜਦੋਂ ਆਵਾਜ਼ ਆਉਂਦੀ ਏ, ਉਹਨਾਂ ਦੇ ਵਿੱਚ ਉਹਦੀ ਹੀ ਆਵਾਜ਼, ਉਹ ਬੋਲ ਰਿਹਾ ਉਹਨਾਂ ਵਿੱਚ। ਪਰ ਤੂੰ ਉਹਨੂੰ ਤਾਂ ਸੁਣੇਗਾ ਜੇ ਪਹਿਲਾਂ ਤੂੰ ਸ਼ਬਦ ਅਭਿਆਸ ਕੀਤਾ, ਜੇ ਤੂੰ ਪਰਮੇਸ਼ਰ ਦਾ ਨਾਮ ਜਪਿਆ, ਤੇ ਫਿਰ ਪਸ਼ੂਆਂ ਦੀ ਆਵਾਜ਼ ਵੀ ਨਾਮ ਬਣ ਜਾਏਗੀ, ਹਰ ਇੱਕ ਚੀਜ਼ ਵਿੱਚੋਂ ਉਹਦਾ ਆਵਾਜ਼, ਉਹਦਾ ਨਾਦ, ਉਹਦੀ ਆਵਾਜ਼ ਆਉਣੀ ਸ਼ੁਰੂ ਹੋ ਜਾਏਗੀ। ਇਹ ਸੁਣਨ ਦਾ ਤਰੀਕਾ ਹੈ ਉਹਦੀ ਆਵਾਜ਼ ਨੂੰ। ਜੋ ਬੋਲਤ ਹੈ ਮਿਰਗ ਮੀਨ, ਮੀਨ ਦੇ ਅਰਥ ਨੇ ਮੱਛੀ, ਆ ਜਿੰਨੇ ਹਿਰਨ ਬੋਲਦੇ ਨੇ, ਵੈਸੇ ਵਿਗਿਆਨ ਨੇ ਇਹ ਗੱਲ ਅਜੇ ਤੱਕ ਸ਼ਾਇਦ ਨਹੀਂ ਦੱਸੀ ਕਿ ਮੀਨ ਮੱਛੀ ਬੋਲਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਹੈ ਕਿ ਮੱਛੀ ਵੀ ਬੋਲਦੀ ਹੈ, ਮੀਨ ਬੋਲਦੀ ਹੈ, ਮੱਛੀ ਬੋਲਦੀ ਹੈ, ਉਹਦੀ ਆਵਾਜ਼ ਦੇ ਵਿੱਚ ਵੀ ਤੇਰਾ ਨਾਮ ਹੈ, ਉਹਦੀ ਆਵਾਜ਼ ਵਿੱਚ ਵੀ ਤੇਰੀ ਹੀ ਆਵਾਜ਼ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ, ਜਿੰਨੇ ਪੰਛੀ ਨੇ ਪਖੇਰੂ ਬੋਲਦੇ ਨੇ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਦੋਂ ਕੋਈ ਮਨੁੱਖ ਆਪਣੇ ਅੰਦਰਲੇ ਸਰੀਰ ਤੱਕ ਚਲਾ ਜਾਂਦਾ ਹੈ ਸ਼ਬਦ ਦੁਆਰਾ, ਤੇ ਸੰਸਾਰ ਵਿੱਚੋਂ ਜਿੰਨੀਆਂ ਆਵਾਜ਼ਾਂ ਆਉਂਦੀਆਂ ਨੇ ਸਾਰੀਆਂ ਆਵਾਜ਼ਾਂ ਵਿੱਚੋਂ ਉਹਦੀ ਆਵਾਜ਼ ਨੂੰ ਸੁਣ ਲੈਂਦਾ ਹੈ। ਕਿਉਂਕਿ ਸਾਡੇ ਮਨ ਦੀ ਜਿਵੇਂ ਦੀ ਸਥਿਤੀ ਹੈ, ਜੈਸੀ ਮਨਸਾ ਤੈਸੀ ਦਸ਼ਾ, ਜੇ ਤੇ ਸਾਡੇ ਅੰਦਰ ਨਾਮ ਹੈ, ਅਸੀਂ ਭਾਵੇਂ ਧਾਰਮਿਕ ਖਿੱਤੇ ਵਿੱਚ ਰਹੀਏ ਭਾਵੇਂ ਸੰਸਾਰ ਵਿੱਚ ਰਹੀਏ, ਮਨੁੱਖ ਸੰਸਾਰ ਦਾ ਵੀ ਕੰਮ ਕਰੇਗਾ ਉਹਦੇ ਵਿੱਚੋਂ ਵੀ ਪਰਮਾਤਮਾ ਦੀ ਖੋਜ ਕਰ ਲਏਗਾ, ਕਿਉਂਕਿ ਮਨ ਦੀ ਖੇਡ ਹੈ ਨਾ। ਜੋ ਕੁਝ ਸਾਡੇ ਮਨ ਵਿੱਚ ਚੱਲਦਾ ਉਹ ਹੀ ਸਾਰਾ ਸੰਸਾਰ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਜੇ ਮਨ ਵਿੱਚ ਪਿਆਰ ਹੈ, ਭਾਵਨਾ ਹੈ, ਸ਼ਰਧਾ ਹੈ, ਪਰਮਾਤਮਾ ਦਾ ਸ਼ਬਦ ਵਸਿਆ ਹੋਇਆ, ਐਸਾ ਮਨੁੱਖ ਬਾਜ਼ਾਰ ਵਿੱਚ ਜਾਏਗਾ ਤੇ ਬਾਜ਼ਾਰ ਵੀ ਗੁਰਦੁਆਰਾ ਬਣ ਜਾਏਗਾ। ਉੱਥੇ ਵੀ ਉਹਦੀ ਅੰਦਰਲੀ ਡੂੰਘੀ ਤਾਰ, ਸਿਮਰਨ ਦੀ ਤਾਰ, ਪ੍ਰੇਮ ਦੀ ਤੇ ਚਿੰਤਨ ਦੀ ਜਿਹੜੀ ਮਨ ਦੀ ਸੁਰਤ ਦੀ ਤਾਰ ਹੈ, ਉਹ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਰਹੇਗੀ। ਤੇ ਦੂਸਰੇ ਪਾਸੇ ਜਿਸ ਮਨੁੱਖ ਦਾ ਮਨ ਸੰਸਾਰਕ ਬਿਰਤੀਆਂ ਨਾਲ ਭਰਿਆ ਪਿਆ, ਉਹ ਭਾਵੇਂ ਗੁਰਦੁਆਰੇ ਵਿੱਚ ਬੈਠਾ ਹੋਵੇ, ਉਹਦਾ ਚੌਵਾਂ ਪਾਸੇ ਗੁਰਦੁਆਰਾ ਵੀ ਬਾਜ਼ਾਰ ਤੇ ਸੰਸਾਰ ਹੀ ਬਣ ਜਾਂਦਾ ਹੈ। ਅਸੀਂ ਕਈ ਵਾਰੀ ਵਹਿੰਦੇ ਹਾਂ, ਇੱਕ ਬੰਦਾ ਦੁਕਾਨ ਤੇ ਬਾਜ਼ਾਰ ਵਿੱਚ ਆਪਣੀ ਗੱਡੀ ਵਿੱਚ ਆਪਣਾ ਜ਼ਿਮੀਦਾਰਾ ਕਰਦਿਆਂ, ਉੱਥੇ ਵੀ ਉਹਦਾ ਚਿਹਰਾ ਵਹਿੰਦਿਆਂ ਸਾਰ ਪਰਮਾਤਮਾ ਚਿੱਤ ਆਉਂਦਾ ਹੈ। ਉਹਨੂੰ ਵੇਖਣ ਦੇ ਨਾਲ ਇੱਕ ਸਕੂਨ ਮਨ ਵਿੱਚ ਟਿਕਾਅ ਪੈਦਾ ਹੁੰਦਾ ਹੈ। ਤੇ ਕਈ ਵਾਰੀ ਤੁਸੀਂ ਗੁਰਦੁਆਰੇ ਵਿੱਚ, ਮੰਦਰ ਵਿੱਚ, ਧਾਰਮਿਕ ਥਾਵਾਂ ਤੇ ਸਮਾਗਮਾਂ ਤੇ ਗਏ ਹੋਏ ਬੰਦਿਆਂ ਵੱਲ ਦੇਖੋ, ਉਹਨਾਂ ਦਾ ਚਿਹਰਾ, ਉਹਨਾਂ ਦੇ ਬਹਿਣ ਦਾ ਢੰਗ, ਉਹਨਾਂ ਦੇ ਮਨ ਦੀ ਚੰਚਲਤਾ ਤੇ ਬੇਤਰਤੀਬੀ, ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਉਖੜੇ ਹੋਏ ਸ਼ਬਦ, ਉਹਨਾਂ ਦੇ ਵਿੱਚੋਂ ਦਿਸ ਪਏਗਾ ਇਹ ਬੰਦਾ ਮਜਬੂਰਨ ਧਾਰਮਿਕ ਥਾਂ ਤੇ ਆ ਗਿਆ, ਪਰ ਅਸਲ ਵਿੱਚ ਇਹਦੇ ਮਨ ਦੇ ਅੰਦਰ ਬਾਜ਼ਾਰ ਸੰਸਾਰ ਹੀ ਚੱਲ ਰਿਹਾ ਹੈ। ਮਨ ਦੀ ਦਸ਼ਾ ਹੈ ਨਾ। ਸਤਿਗੁਰੂ ਨੇ ਕਿਹਾ, ਭਗਤ ਜੀ ਨੇ ਬਚਨ ਕੀਤੇ, ਨਾਮਦੇਵ ਜੀ ਨੇ ਬਚਨ ਕੀਤੇ, ਤ੍ਰਿਲੋਚਨ ਜੀ ਨੇ ਬਚਨ ਕੀਤੇ। ਤ੍ਰਿਲੋਚਨ ਜੀ ਨੇ ਬਚਨ ਕਿਹਾ ਸੀ, ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਕਾਏ ਛੀਪੇ ਛਾਏ ਲਈ ਰਾਮ ਨਾ ਲਾਵੋ ਚੀਤ। ਭਗਤ ਤ੍ਰਿਲੋਚਨ ਜੀ ਨਾਮਦੇਵ ਜੀ ਦੇ ਸੰਗੀ ਨੇ। ਉਹਨਾਂ ਨੇ ਪੁੱਛਿਆ, ਤੁਸੀਂ ਕੰਮ ਕਰਦੇ ਰਹਿੰਦੇ ਹੋ, ਕੱਪੜੇ ਰੰਗਦੇ ਹੋ ਸਾਰਾ ਦਿਨ, ਨਾਮ ਕਹਿੰਦੇ ਹੋ, ਮੈਂ ਜਪਣਾ, ਕਦੋਂ ਜਪਦੇ ਹੋ? ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ, ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੁਮਾਰ, ਹਾਥ ਪਾਏ ਕਰ ਕੰਮ ਸਭ ਚੀਤ ਨਿਰੰਜਨ ਨਾਲ। ਉਹਦੇ ਚਿੱਤ ਵਿੱਚ ਨਿਰੰਜਨ ਹੈ। ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੇ ਅੰਦਰਲੇ ਸਰੀਰ ਦੀ ਅੱਜ ਗੱਲ ਕੀਤੀ ਹੈ, ਔਰ ਜਿੰਨਾ ਵੱਡਾ ਅਧਿਆਤਮ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਗਿਆ ਔਰ ਸਰਲ ਸ਼ਬਦਾਂ ਵਿੱਚ ਦਿੱਤਾ ਗਿਆ, ਉਹਨੂੰ ਆਪਾਂ ਸਮਝਣ ਦਾ ਯਤਨ ਕਰੀਏ। ਕੇਵਲ ਅਸੀਂ ਕਲਾ ਨਹੀਂ ਸਿੱਖਣੀ ਗੁਰੂ ਕੋਲੋਂ ਕਿ ਕੁਝ ਚੀਜ਼ਾਂ ਸਿੱਖ ਲਈਆਂ, ਸੰਸਾਰ ਵਿੱਚ ਆਪਣਾ ਨਾਮ ਚੱਲ ਗਿਆ, ਨਾਮ ਪ੍ਰਸਿੱਧ ਹੋ ਗਿਆ, ਅਸੀਂ ਮਾਇਆ ਕਮਾ ਲਈ, ਠਾਠਾ ਬਾਗਾ ਚੱਲ ਗਿਆ, ਇਥੋਂ ਤੱਕ ਸੀਮਤ ਨਹੀਂ ਸਿੱਖੀ। ਸਿੱਖੀ ਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਭੇਦ ਦਿੱਤੇ ਗਏ ਨੇ ਜੀਵਨ ਦੇ, ਜੋ ਜ਼ਿੰਦਗੀ ਨੂੰ ਜਿਉਣ ਦੇ ਤਰੀਕੇ ਦੱਸੇ ਗਏ ਨੇ, ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਚੰਗੀ ਤਰ੍ਹਾਂ ਕਮਾਇਆ ਜਾਏ। ਮੈਂ ਹੋਰ ਆਪ ਜੀ ਨਾਲ ਬਚਨ ਸਾਂਝੇ ਕਰਾਂ ਕਿ ਸਤਿਗੁਰੂ ਕਹਿੰਦੇ, ਤੇਰੇ ਸਾਹਮਣੇ ਸਭ ਕੁਝ ਵਗ ਰਿਹਾ ਹੈ, ਜਿਹਦੇ ਬਾਰੇ ਤੂੰ ਗਾਉਂਦਾ ਹੈ, ਵਖਿਆਣ ਕਰਨਾ, ਪੜ੍ਹਨਾ, ਅਸਲ ਵਿੱਚ ਉਹ ਬਿਲਕੁਲ ਤੇਰੇ ਨੇੜੇ ਹੈ। ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ, ਉਹਨਾਂ ਨੇ ਫਿਰ ਬਚਨ ਕੀਤੇ, ਮੈਂ ਹੁਣ ਤੱਕ ਆਵਾਜ਼ ਦੀ ਗੱਲ ਕੀਤੀ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਦਿਸੈ ਸੁਣੀਐ। ਦਿਸਣ ਦੀ ਵਿਆਖਿਆ ਆਪਾਂ ਕੱਲ ਦੇ ਵਿਚਾਰ ਵਿੱਚ ਕਰ ਚੁੱਕੇ ਹਾਂ। ਉਹ ਜਿਹੜੀ ਵੀ ਆਵਾਜ਼ ਆਉਂਦੀ ਉਹਨਾਂ ਵਿੱਚ ਸੁਣਿਆ ਜਾ ਰਿਹਾ, ਤੇ ਦੂਸਰੀ ਗੱਲ ਕਹੀ ਕਹਿਣ ਲੱਗੇ ਤੇਰੇ ਨੈਣਾਂ ਵਿੱਚ ਸਮਾਇਆ ਹੋਇਆ ਹੈ, ਦਿਸਦਾ ਕਿਵੇਂ ਹੈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਕਹਿਣ ਲੱਗੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਉਹ ਸੱਜਣ ਜਿਹਨੂੰ ਤੂੰ ਜਪ ਰਿਹਾ ਹੈ, ਜਿਹਨੂੰ ਤੂੰ ਗਾ ਰਿਹਾ ਹੈ, ਜਿਹਨੂੰ ਤੂੰ ਪਾਠ ਵਿੱਚ ਪੜ੍ਹ ਰਿਹਾ, ਤੇਰੀ ਬਹੁਤ ਨੇੜੇ ਹੈ, ਬਿਲਕੁਲ ਨੇੜੇ ਹੈ, ਪਰ ਤੂੰ ਉਹਨੂੰ ਕਦੀ ਨੇੜੇ ਪਹਿਚਾਨਣ ਦਾ ਯਤਨ ਨਹੀਂ ਕਰਦਾ। ਉਹਦੀਆਂ ਗੱਲਾਂ ਤੇ ਪੜ੍ਹ ਲੈਂਦਾ, ਉਹਦੀ ਵਿਆਖਿਆ ਗਾ ਵੀ ਲੈਂਦਾ, ਉਹਦੀ ਵਿਆਖਿਆ ਕਰ ਵੀ ਲੈਂਦਾ ਹੈ, ਪਰ ਕਦੀ ਉਹਦੇ ਨਾਲ ਟੱਚ ਹੋਣ ਦਾ ਮਨ ਦੇ ਤੌਰ ਤੇ ਕਦੇ ਵੀ ਯਤਨ ਨਹੀਂ ਕੀਤਾ। ਇਹਨੂੰ ਕਹਿੰਦੇ ਨੇ ਕਰਮਕਾਂਡ। ਇੱਕ ਲਫ਼ਜ਼ ਚੱਲਦਾ ਨਾ ਵੀ ਇਹ ਕੰਮ ਜਿਹੜਾ ਕਰਮਕਾਂਡ ਹੈ। ਕਰਮਕਾਂਡ ਕਿਹਨੂੰ ਕਹਿੰਦੇ ਨੇ? ਕਰਮਕਾਂਡ ਦਾ ਮਤਲਬ ਹੈ ਕਿ ਬੰਦਾ ਜੋ ਕੁਝ ਗਾ ਰਿਹਾ ਹੈ, ਜੋ ਕੁਝ ਜਪ ਰਿਹਾ ਹੈ, ਜੋ ਕੁਝ ਪੜ੍ਹ ਰਿਹਾ ਹੈ, ਉਹ ਜਿਹਨੂੰ ਜਪ ਰਿਹਾ ਉਹਦੇ ਨਾਲ ਉਹਦਾ ਕੋਈ ਲਗਾਵ ਨਹੀਂ ਹੈ। ਉਹ ਕੇਵਲ ਸ਼ਬਦ ਜਪ ਰਿਹਾ ਹੈ, ਕੇਵਲ ਭਾਸ਼ਾ ਜਪ ਰਿਹਾ ਹੈ, ਕੇਵਲ ਅੱਖਰਾਂ ਨੂੰ ਜਪੀ ਜਾ ਰਿਹਾ ਹੈ। ਉਹ ਸਮਰਪਿਤ ਨਹੀਂ ਕਿਸੇ ਹਸਤੀ ਨੂੰ, ਉਹ ਉਸ ਅਕਾਲ ਮੂਰਤ ਨਾਲ ਸੰਬੰਧਿਤ ਕੋਈ ਨਹੀਂ, ਕੇਵਲ ਰਿਵਾਜ ਬਣ ਗਿਆ ਇੱਕ ਗਾਉਣ ਦਾ, ਜਪਣ ਦਾ, ਵਖਿਆਨ ਕਰਨ ਦਾ, ਕਿਤਾਬਾਂ ਲਿਖਣ ਦਾ ਤੇ ਕਿਤਾਬਾਂ ਪੜ੍ਹਨ ਦਾ। ਇਸ ਤੋਂ ਅੱਗੇ ਉਹਦੀ ਸੁਰਤ ਜਾਂਦੀ ਨਹੀਂ। ਸਾਹਿਬ ਨੇ ਕਿਹਾ ਉਹ ਤੇ ਨੇੜੇ ਹੈ, ਉਹਦੇ ਨਾਲ ਸੰਬੰਧਿਤ ਹੋ ਕੇ ਗੱਲ ਕਰ। ਇੱਕ ਗੱਲ ਖਿਆਲ ਵਿੱਚ ਰੱਖਣਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨੇ ਭਗਤਾਂ ਦੇ ਔਰ ਗੁਰੂ ਸਾਹਿਬਾਨ ਦੇ ਸ਼ਬਦ ਨੇ, ਉਹਨਾਂ ਵਿੱਚ ਬਹੁਤੇ ਸ਼ਬਦ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਤਰ੍ਹਾਂ ਉਚਾਰਨ ਕੀਤੇ ਗਏ ਜਿਵੇਂ ਕਿਸੇ ਨਾਲ ਸਾਹਮਣੇ ਬੈਠ ਕੇ ਗੱਲ ਕੀਤੀ ਜਾ ਰਹੀ ਹੈ, ਬਿਲਕੁਲ ਸਾਹਮਣੇ, ਜਿਵੇਂ ਇੱਕ ਆਦਮੀ ਦੂਜੇ ਆਦਮੀ ਨਾਲ ਬੋਲ ਰਿਹਾ ਹੈ। ਔਰ ਮੈਂ ਇੱਕ ਸ਼ਬਦ ਵੀ ਸਾਂਝਾ ਕਰਦਿਆਂ, ਰਵਿਦਾਸ ਜੀ ਨੇ ਇੱਕ ਬਚਨ ਕਿਹਾ, ਉਹਨਾਂ ਨੇ ਤੇ ਸ਼ਰਤ ਲਾ ਦਿੱਤੀ ਕਿ ਤੂੰ ਮੇਰੇ ਨਾਲ ਬੋਲਦਾ ਨਹੀਂ, ਮੈਂ ਤੇਰੇ ਨਾਲ ਇਕੱਲਾ ਬੋਲੀ ਜਾ ਰਿਹਾ। ਇਹ ਹੈ ਨਾ ਸੱਚਾਈ, ਇੱਕ ਬੰਦਾ ਦੂਜੇ ਨੂੰ ਆਵਾਜ਼ ਦੇ ਤੇ ਉਹਦੇ ਵੱਲੋਂ ਵਾਪਸੀ ਆਵਾਜ਼ ਨਾ ਆਵੇ ਤੇ ਬੰਦਾ ਚੁੱਪ ਕਰ ਜਾਂਦਾ, ਉਹ ਕਹਿੰਦਾ ਤੂੰ ਮੇਰਾ ਜਵਾਬ ਕਿਉਂ ਨਹੀਂ ਦਿੱਤਾ, ਜਾਂ ਤੂੰ ਮੇਰੀ ਗੱਲ ਸੁਣੀ ਨਹੀਂ, ਜਾਂ ਮੇਰਾ ਜਵਾਬ ਦੇ, ਜਾਂ ਤੂੰ ਮੇਰੇ ਨਾਲ ਨਾਰਾਜ਼ ਹੈ, ਜਵਾਬ ਤਾਂ ਦੇ ਵੀ ਕਾਰਨ ਕੀ ਹੈ, ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ। ਪਰ ਕੇਵਲ ਧਰਮ ਦੀ ਦੁਨੀਆ ਬੰਦਾ ਇਕੱਲਾ ਹੀ ਬੋਲੀ ਤੁਰਿਆ ਜਾਂਦਾ, ਕਦੀ ਰੱਬ ਨੂੰ ਪੁੱਛਦੇ ਨਹੀਂ ਵੀ ਤੂੰ ਮੇਰੀ ਗੱਲ ਵੀ ਸੁਣੀ ਹੈ ਕਿ ਨਹੀਂ, ਤੇਰੇ ਤੱਕ ਮੇਰੀ ਆਵਾਜ਼ ਗਈ ਹੈ ਕਿ ਨਹੀਂ, ਕਦੀ ਇਸ ਗੱਲ ਵੱਲ ਉਹਦਾ ਧਿਆਨ ਜਾਂਦਾ ਹੀ ਨਹੀਂ। ਭਗਤ ਜੀ ਨੇ ਬਚਨ ਕੀਤੇ ਨੇ ਬਹੁਤ ਪਿਆਰੇ, ਕਹਿਣ ਲੱਗੇ ਹਮ ਸਰ ਦੀਨ ਦਿਆਲ ਨਾ ਤੁਮ ਸਰਬ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਨ ਹੈ, ਤੋਰ ਦੇ ਅਰਥ ਨੇ ਤੇਰੇ, ਬਚਨੀ ਦਾ ਅਰਥ ਹੈ ਬਚਨ। ਹੇ ਵਾਹਿਗੁਰੂ ਜਦੋਂ ਤੂੰ ਮੇਰੇ ਨਾਲ ਬਚਨ ਕਰੇਗਾ, ਵਾਪਸ ਬੋਲੇਗਾ, ਮੋਰ ਮਨ ਮਨ ਹੈ, ਤਾਂ ਮੇਰੇ ਮਨ ਨੇ ਖੁਸ਼ ਹੋਣਾ, ਨਹੀਂ ਤੇ ਮੈਂ ਜਪੀ ਜਾਂਦਾ, ਤੂੰ ਅੱਗੋਂ ਜਵਾਬ ਨਹੀਂ ਦਿੰਦਾ ਤੇ ਮੇਰਾ ਜਪਿਆ ਹੋਇਆ ਕਿਹੜੇ ਕੰਮ ਵਿੱਚ ਹੈ। ਇਹ ਸੰਬੰਧਿਤ ਨਾਮ ਹੈ, ਇਹ ਕਰਮਕਾਂਡ ਨਹੀਂ ਹੈ। ਇਹ ਜਾਪ ਜਿਹੜਾ ਹੈ, ਜਿਹੜਾ ਕਿਸੇ ਨਾਲ ਗੱਲ ਕਰਕੇ ਕੀਤਾ ਜਾਏ, ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਉਹ ਹੀ ਹੈ। ਬਚਨੀ ਤੋਰ ਜਦੋਂ ਤੂੰ ਬਚਨ ਕਰੇਗਾ, ਮੋਰ ਮਨ ਮਨ ਹੈ ਉਦੋਂ ਮੇਰਾ ਮਨ ਮੰਨੇਗਾ। ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਣ ਅਬੋਲ। ਅਬੋਲ ਦੇ ਅਰਥ ਨੇ ਜਿਹੜਾ ਬੋਲੇ ਨਾ। ਫਿਰ ਭਗਤ ਜੀ ਨੇ ਬਚਨ ਪੁੱਛਿਆ ਅੱਗੋਂ, ਇਹ ਸਾਰਾ ਸ਼ਬਦ ਜਿਹੜਾ ਨਾ ਗੱਲਬਾਤ ਹੈ ਪਰਮੇਸ਼ਰ ਦੇ ਨਾਲ। ਕਹਿੰਦੇ ਨੇ ਕਾਰਨ ਕਵਣ, ਕਵਣ ਕਹਿੰਦੇ ਨੇ ਕਿਹੜਾ ਕਾਰਨ ਹੈ ਜਿਸ ਕਰਕੇ ਤੂੰ ਮੇਰੇ ਨਾਲ ਬੋਲਦਾ ਨਹੀਂ। ਕਾਰਨ ਕਵਣ ਅਬੋਲ, ਅਬੋਲ ਦਾ ਮਤਲਬ ਤੂੰ ਨਹੀਂ ਮੇਰੇ ਨਾਲ ਬੋਲਦਾ, ਇਹਦਾ ਕਾਰਨ ਕੀ ਹੈ? ਜਿਵੇਂ ਇੱਕ ਮਿੱਤਰ ਦੂਸਰੇ ਨਾਲ ਗੱਲ ਕਰਦਾ, ਦੂਜਾ ਆਦਮੀ ਕਿਤੇ ਰੁੱਸ ਜਾਂਦਾ, ਗੁੱਸੇ ਵਿੱਚ ਹੁੰਦਾ, ਉਹ ਅੱਗੋਂ ਬੋਲਦਾ ਨਹੀਂ, ਤੇ ਪਿਆਰ ਵਾਲਾ ਮਿੱਤਰ ਕਹਿੰਦਾ ਦੱਸ ਮੈਂ ਤੈਨੂੰ ਕੀ ਕਹਿ ਦਿੱਤਾ ਜਿਹਦੇ ਕਰਕੇ ਤੂੰ ਮੇਰੇ ਨਾਲ ਬੋਲ ਨਹੀਂ ਰਿਹਾ। ਪਿਆਰ ਦੀ ਭਾਸ਼ਾ ਹੈ ਨਾ। ਇੱਥੇ ਭਗਤ ਨੇ ਪਰਮਾਤਮਾ ਨੂੰ ਕਿਹਾ ਮੇਰੇ ਵਿੱਚ ਦੋਸ਼ ਕਿਹੜਾ ਆ ਗਿਆ, ਮੈਂ ਗੁਨਾਹ ਕਿਹੜਾ ਕੀਤਾ ਹੈ, ਕਿੱਥੇ ਹੈ ਮੇਰੇ ਜੀਵਨ ਵਿੱਚ ਗਲਤੀ ਜਿਸ ਕਰਕੇ ਤੂੰ ਬੋਲਦਾ ਨਹੀਂ। ਔਰ ਸਤਿਗੁਰੂ ਨੇ ਫਿਰ ਸੰਦੇਸ਼ ਦਿੱਤਾ ਪਰਮੇਸ਼ਰ ਦਾ ਬਾਣੀ ਵਿੱਚ, ਕਹਿਣ ਲੱਗੇ ਇਹਦਾ ਕਾਰਨ ਹੈ ਪਰਮੇਸ਼ਰ ਤੇਰੇ ਨਾਲ ਰੋਸ ਵਿੱਚ ਹੈ, ਗੁੱਸੇ ਵਿੱਚ ਹੈ, ਉਹ ਰੁੱਸਿਆ ਹੋਇਆ, ਬੋਲਦਾ ਨਹੀਂ ਤੇਰੇ ਨਾਲ, ਕਿਉਂਕਿ ਤੇਰਾ ਜੀਵਨ ਉਹਦੇ ਨਾਲ ਮਿਲਦਾ ਕੋਈ ਨਹੀਂ ਪਿਆ, ਤੂੰ ਜ਼ਿੰਦਗੀ ਨੂੰ ਠੀਕ ਤਰ੍ਹਾਂ ਜਿਉਂ ਨਹੀਂ ਰਿਹਾ, ਉਹ ਵੀ ਬਚਨ ਮੈਂ ਆਪ ਜੀ ਨਾਲ ਬਾਣੀ ਵਿੱਚੋਂ ਸਾਂਝਾ ਕਰਾਂ। ਭਗਤ ਫਰੀਦ ਜੀ ਨੇ ਜਿਹੜਾ ਬਚਨ ਕਿਹਾ, ਕਹਿਣ ਲੱਗੇ ਇਹ ਇੱਕ ਦਸ਼ਾ ਹੈ ਭਗਤ ਦੀ, ਕਈ ਭੂਮਿਕਾਵਾਂ ਨੇ। ਜਿਵੇਂ ਆਪਾਂ ਸਕੂਲ ਵਿੱਚ ਪੜ੍ਹਦੇ ਹਾਂ ਨਾ, ਤੇ ਕਲਾਸ ਬਾਈ ਕਲਾਸ ਅੱਗੇ ਵਿਦਿਆਰਥੀ ਵੱਧਦਾ, ਪਹਿਲੀ ਹੈ, ਦੂਸਰੀ ਹੈ, ਤੀਸਰੀ ਹੈ, ਇਸ ਤਰ੍ਹਾਂ ਭਗਤ ਦੀ ਵੀ ਇੱਕ ਕਲਾਸ ਹੈ। ਜਦੋਂ ਕਲਾਸ ਬਾਈ ਕਲਾਸ ਅੱਗੇ ਵੱਧਦਾ, ਉਹਦੇ ਵਿੱਚ ਕਈ ਅਵਸਥਾਵਾਂ ਆਉਂਦੀਆਂ ਨੇ, ਤੇ ਇੱਕ ਅਵਸਥਾ ਇਹ ਵੀ ਆਉਂਦੀ ਏ ਜਦੋਂ ਪਿਆਰ ਵਿੱਚ ਭਗਤ ਉਹਨੂੰ ਪੁਕਾਰਦਾ ਹੈ, ਅੱਗੋਂ ਉਹਨੂੰ ਜਵਾਬ ਨਹੀਂ ਮਿਲਦਾ, ਉੱਥੇ ਕਈ ਸ਼ਬਦ ਉਚਾਰੇ ਗਏ। ਉਸ ਦਸ਼ਾ ਵਿੱਚ ਫਿਰ ਭਗਤ ਦਾ ਜਿਹੜਾ ਮਨ ਹੈ ਉਹ ਬਿਰਹਾ ਦੀ ਅੱਗ ਵਿੱਚ ਸੜ ਜਾਂਦਾ ਹੈ, ਉਹਦੇ ਵਿਛੋੜੇ ਦੀ ਅੱਗ ਵਿੱਚ ਤੜਫਦਾ ਹੈ। ਤੇ ਭਗਤ ਫਰੀਦ ਜੀ ਨੇ ਬਚਨ ਕੀਤੇ, ਕਹਿਣ ਲੱਗੇ ਮੇਰਾ ਅੰਦਰ ਤਪ ਰਿਹਾ ਹੈ, ਮੇਰਾ ਅੰਦਰ ਲੂਹ ਰਿਹਾ ਹੈ, ਤੇਰੇ ਤੋਂ ਬਿਨਾਂ ਮੇਰੇ ਮਨ ਨੂੰ ਧੀਰਜ ਨਹੀਂ ਪਈ ਆਉਂਦੀ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਹੱਥ ਮਰੋੜਨੇ, ਹੱਥ ਆਦਮੀ ਉਦੋਂ ਮਰੋੜਦਾ ਜਦੋਂ ਉਹ ਯਤਨ ਕਰੇ ਤੇ ਉਹਨੂੰ ਮਿਲੇ ਕੁਝ ਨਾ। ਤੁਸੀਂ ਕਦੀ ਵੇਖਣਾ, ਕਈ ਵਾਰੀ ਬੰਦਾ ਕਿਸੇ ਕਾਰਜ ਵਾਸਤੇ ਯਤਨ ਕਰ ਰਿਹਾ ਹੋਵੇ ਤੇ ਉਹਦਾ ਕਾਰਜ ਸਿੱਧ ਨਾ ਹੋਵੇ, ਉਹਨੂੰ ਕਾਮਯਾਬੀ ਨਾ ਮਿਲੇ, ਤੇ ਬੰਦਾ ਕਈ ਵਾਰੀ ਆਪਣੇ ਹੱਥਾਂ ਨੂੰ ਮਿਲੇਗਾ। ਇਸ ਤਰ੍ਹਾਂ ਇਹ ਸਰੀਰ ਦਾ ਸਿਗਨਲ ਹੈ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਵਲ ਹੋਈ ਸੋ ਸੋ ਲੋਰੋਂ, ਤੈਂ ਸਹਿ ਮਨ ਮੈਂ ਕੀਆ ਰੋਸ। ਤੂੰ ਮਨ ਵਿੱਚ ਰੋਸ ਕੀਤਾ, ਤੂੰ ਮੇਰੇ ਨਾਲ ਬੋਲਦਾ ਨਹੀਂ। ਤੈਂ ਸਹਿ ਮਨ ਮੈਂ ਕੀਆ ਰੋਸ, ਪਰ ਗੁਰੂ ਤੋਂ ਆ ਕੇ ਪੁੱਛਿਆ ਪਰਮਾਤਮਾ ਦਾ ਰੋਸਾ ਕਿਉਂ ਹੈ, ਕਾਰਨ ਕਵਨ ਅਬੋਲ ਹੈ। ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਾਰਨ ਇਹ ਹੈ ਕਿ ਮੁਝ ਅਵਗਣ ਸਹਿ ਨਾ ਹੀ ਦੋਸ਼, ਮੇਰੇ ਵਿੱਚ ਵਿਕਾਰ ਭਰੇ ਪਏ ਨੇ, ਇਸ ਕਰਕੇ ਤੂੰ ਮੇਰੇ ਨਾਲ ਬੋਲਦਾ ਨਹੀਂ। ਮੇਰੇ ਵਿੱਚ ਕਮੀਆਂ ਨੇ, ਮੇਰੇ ਅੰਦਰ ਲੋਭ ਹੈ, ਮੇਰੇ ਅੰਦਰ ਹੰਕਾਰ ਹੈ, ਜਿਸ ਕਰਕੇ ਤੇਰੇ ਨਾਲ ਸੰਬੰਧ ਨਹੀਂ ਹੁੰਦਾ। ਬੇਨਤੀ ਕਰ ਰਿਹਾ ਸੀ ਕਿ ਗੁਰਬਾਣੀ ਵਿੱਚ ਨਾਮ ਜਪਣ ਨੂੰ ਕੀ ਕਿਹਾ ਗਿਆ ਹੈ। ਅਸੀਂ ਕਈ ਕਹਿ ਦਿੰਦੇ ਹਾਂ ਵੀ ਨਾਮ ਜਪਣਾ ਹੀ ਕਰਮ ਕਾਂਡ ਹੈ, ਨਾਮ ਤੇ ਸਿਰਫ ਰੱਬ ਨੂੰ ਚੇਤਾ ਕਰਨੇ ਹੁੰਦਾ, ਪਰ ਨਹੀਂ, ਜਪਣਾ ਚਾਹੀਦਾ। ਪਰ ਗੁਰੂ ਸਾਹਿਬ ਨੇ ਕਿਹਾ ਇਕੱਲਾ ਅੱਖਰ ਨਾ ਜਪ, ਨਹੀਂ ਤੇ ਲੇਖੇ ਵਿੱਚ ਨਹੀਂ ਪਏਗਾ। ਜਿੰਨਾ ਚਿਰ ਅੰਦਰ ਪ੍ਰੇਮ ਨਾ ਰਲਿਆ ਤੇਰੇ ਨਾਮ ਦੇ ਅੰਦਰ, ਉਹਨਾਂ ਚਿਰ ਨਾਮ ਨੇ ਲੇਖੇ ਵਿੱਚ ਨਹੀਂ ਪੈਣਾ। ਹਾਂ, ਜਪਦਿਆਂ ਜਪਦਿਆਂ ਪ੍ਰੇਮ ਪੈਦਾ ਹੁੰਦਾ ਹੈ, ਜਪਦਿਆਂ ਜਪਦਿਆਂ ਇਹ ਅਰਦਾਸ ਪੈਦਾ ਹੁੰਦੀ ਏ ਕਿ ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਇਹ ਅਰਦਾਸ ਜਪਣ ਵਾਲਿਆਂ ਵਿੱਚ ਹੀ ਪੈਦਾ ਹੁੰਦੀ ਹੈ। ਬੇਨਤੀ ਕਰ ਰਿਹਾ ਸੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਕਹਿਣ ਲੱਗੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਮੇਰਾ ਰੱਬ ਬਿਲਕੁਲ ਨੇੜੇ ਰਹਿੰਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨੂੰ ਨਾਲ ਨਾਲ ਰੱਖਦੇ ਨੇ, ਸੌਂਦਿਆਂ ਉੱਠਦਿਆਂ ਬਹਿੰਦਿਆਂ ਗੱਲਬਾਤ ਕਰਦਿਆਂ ਭੋਜਨ ਛਕਦਿਆਂ, ਇਹ ਸਾਰੀਆਂ ਚੀਜ਼ਾਂ ਤਾਂ ਹੀ ਨਿਕਲੀਆਂ ਸਨ, ਇੰਨੀ ਨਜ਼ਦੀਕਤਾ ਉਹਦੇ ਨਾਲ। ਇਹ ਜਿਹੜੇ ਕਰਮ ਦਿੱਤੇ ਸਨ ਗੁਰੂ ਸਾਹਿਬ ਨੇ ਵੀ ਭੋਜਨ ਛਕਣ ਲੱਗਾ ਤੇ ਅਰਦਾਸ ਕਰੇ, ਕੀ ਕਾਰਨ ਹੈ? ਉਹ ਅਰਦਾਸ ਕੋਈ ਇਸ ਤਰ੍ਹਾਂ ਦਾ ਕਰਮ ਨਹੀਂ ਦਿਖਾਵੇ ਦਾ। ਸਿੱਖ ਤੇ ਪਾਣੀ ਦਾ ਗਿਲਾਸ ਵੀ ਪੀਵੇਗਾ ਇੱਕ ਵਾਰੀ ਆਪਣੇ ਪਰਮੇਸ਼ਰ ਦੇ ਅੱਗੇ ਜ਼ਰੂਰ ਕਰੇਗਾ, ਭਾਵੇਂ ਚੁੱਪ ਕਰਕੇ ਕਰਦਾ। ਉਹ ਖਾਏਗਾ ਵੀ ਤੇ ਉਹਦੇ ਇੱਕ ਵਾਰੀ ਉਹਦੇ ਅੱਗੇ ਰੱਖ ਕੇ ਖਾਏਗਾ ਵੀ ਲੈ ਆਪਾਂ ਦੋਵੇਂ ਇਕੱਠੇ ਖਾਂਦੇ ਹਾਂ। ਜੇ ਉਹ ਕੱਪੜਾ ਖਰੀਦਣ ਲੱਗੇਗਾ ਤੇ ਤਾਂ ਵੀ ਉਹਦੇ ਮਨ ਵਿੱਚ ਆਏਗਾ ਵੀ ਇਹ ਵਸਤਰ ਤੂੰ ਵੀ ਪਹਿਨ ਲੈ। ਤੇ ਉੱਥੇ ਫਿਰ ਸਿੱਖ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ, ਜਦੋਂ ਵੀ ਤੁਸੀਂ ਵੇਖੋਗੇ ਕਿਤੇ ਜ਼ਿਆਦਾ ਵਸਤਰ ਸਿੱਖ ਨੇ ਵਿਆਹ ਵਾਸਤੇ ਸ਼ਾਦੀ ਵਾਸਤੇ ਖਰੀਦਣੇ ਹੁੰਦੇ ਨੇ, ਤੇ ਪਿਆਰ ਵਿੱਚ ਸਭ ਤੋਂ ਪਹਿਲਾਂ ਕਹਿੰਦਾ ਦੁਕਾਨਦਾਰ ਨੂੰ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਪਹਿਲਾਂ ਰੁਮਾਲਾ ਦੇ। ਉਹਦਾ ਕੀ ਕਾਰਨ ਹੈ? ਪਿਆਰ ਦੀ ਦੁਨੀਆ ਹੈ। ਖਾਣ ਵਾਸਤੇ ਹੈ ਤੇ ਤਾਂ ਵੀ ਸ਼ੁਰੂ ਹੁੰਦਾ ਹੈ, ਇਥੋਂ ਪ੍ਰੇਮ ਦੀ ਆਰੰਭਤਾ ਹੁੰਦੀ ਹੈ। ਪਰ ਅੱਜ ਕੱਲ ਦੇ ਬੰਦੇ ਨੂੰ ਇਹੋ ਜਿਹਾ ਰੱਬ ਨਹੀਂ ਚਾਹੀਦਾ ਜਿਹੜਾ ਨਾਲ ਰਵੇ। ਅੱਜ ਕੱਲ ਦਾ ਮਨੁੱਖ ਇਸ ਤਰ੍ਹਾਂ ਦਾ ਪਰਮਾਤਮਾ ਨਹੀਂ ਚਾਹੁੰਦਾ। ਇਸ ਕਰਕੇ ਮਨੁੱਖ ਨੇ ਪਰਮਾਤਮਾ ਵਾਸਤੇ ਬੜੇ ਬੜੇ ਵੱਡੇ ਥਾਂ ਬਣਾ ਦਿੱਤੇ ਨੇ। ਸਿੱਖ ਜਾ ਕੇ ਗੁਰੂ ਨੂੰ ਕਹਿੰਦਾ ਵੀ ਤੁਸੀਂ ਰਵੋ ਗੁਰਦੁਆਰੇ, सोने का छत्र चढ़ा देंगे, चौर साहब महंगा लैके दे देंगे, पखे लवा देंगे, एसी लवा देंगे, गुरुद्वारे दे विच रहा जे साडे घर ना आया जे, साडी जिंदगी विच ना आया जे। सिखी दे अंदर गुरु साहब ने गुरु ते सिख नूं कट्ठे कीता सी, तां तुसीं एक शब्द पढ़ोगे किते किते ते सिख लफज आउंदा है, सिख इकला आवेगा। गुर सतगुर का जो सिख अखाए, पहला सिख आउंदा है ते इकला सिख आउंदा है, ते जिद्दन उहदा संबंध गुरु नाल हो जांदा उह इकला सिख नहीं रहिंदा, गुरु भी उहदे नाल तुर पैंदा, उदों लफज आउंदा है गुर सिख मीत चलो गुर चाली, जो गुर कहे सोई पल मानो हर हर कथा निराली। सिख दे नाल चलेगा गुरु, उहदे जीवन विच चलेगा, उहदी दुकान ते उहदी वाही विच, जिद्दन उहदे घर विच शादी होवेगी गुरु तां वी नाल रहेगा। हुण इह किस तरह दी सिखी है, जिहड़ा साडा थोड़ा जिहा मित्र होवे ना, घर विच शादी होवे, बंदा पहला उहनूं कार्ड दे के आउंदा वी तूं जरूर आउणा है। पर साडा की रिवाज है, असीं गुरु साहिब नूं कहिंदे आं वी विआह करना है ना, ਵਿਆਹ ਕਰਨਾ ਹੈ ਤੇ ਪਹਿਲਾਂ ਅਖੰਡ ਪਾਠ ਸਾਹਿਬ 10 ਦਿਨ ਪਹਿਲਾਂ ਪਾਠ ਧਰਾ ਲਈਏ। ਚਲੋ ਕੋਈ ਸੇਵਾ ਵਾਸਤੇ ਰਖਾਏ ਉਹ ਵੱਖਰੀ ਗੱਲ ਹੈ, ਜਿਹੜੀ ਮੈਂ ਗੱਲ ਕਰ ਰਿਹਾ ਸਮਝਿਆ ਜੇ। ਆਮ ਤੌਰ ਤੇ ਬੰਦਾ ਕਹਿੰਦਾ ਵੀ ਪਹਿਲਾਂ ਗੁਰੂ ਦਾ ਤੇ ਕੰਮ ਨਿਬੇੜੋ, ਕੰਮ ਨਿਬੇੜਨੇ ਆਪਾਂ ਧਰਮ ਬਾਰੇ, ਕੰਮ ਉਹਦੇ ਵਿੱਚ ਸ਼ੌਂਕ ਕੋਈ ਨਹੀਂ ਹੈ, ਉਹ ਕੰਮ ਨਿਬੇੜਨਾ ਵੀ ਗੁਰੂ ਨੂੰ ਪਾਸੇ ਕਰੋ ਪਹਿਲਾਂ ਪਾਠ ਰਖਾ ਕੇ, ਕਿਉਂਕਿ ਵਿਆਹ ਦੇ ਵਿੱਚ ਅਸੀਂ ਕੰਮ ਉਹ ਕਰਨੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਹਿਮਤ ਨਹੀਂ ਹਨ, ਇਸ ਕਰਕੇ ਪਹਿਲਾਂ ਪਾਸੇ ਕਰ ਦਿਓ, ਜਾਂ ਤੇ ਪਹਿਲਾਂ ਪਾਸੇ ਕਰ ਦਿਓ ਜਾਂ ਬਾਅਦ ਵਿੱਚ ਕਰਾ ਲਵਾਂਗੇ, ਕਿਉਂਕਿ ਜਿਹੜੇ ਪਾਪ ਕੀਤੇ ਨੇ ਵਿੱਚ, ਜਿਹੜਾ ਗਲਾ ਕੱਟਿਆ, ਜਿਹੜਾ ਨਸ਼ਾ ਪੀ ਕੇ ਨੱਚੇ ਆ, ਉਹ ਸਾਰਾ ਕੁਝ ਬਖਸ਼ਿਆ ਜਾਏਗਾ। ਇਹ ਇਸ ਤਰ੍ਹਾਂ ਦਾ ਗੁਰੂ ਲੱਭ ਰਿਹਾ ਮਨੁੱਖ ਜਿਹੜਾ ਉਹਦੇ ਨਾਲ ਨਾ ਰਹੇ, ਜਿਹੜਾ ਉਹਦੇ ਤੋਂ ਥੋੜੀ ਜਿਹੀ ਦੂਰ ਰਹੇ। ਇਸ ਉੱਤੇ ਇੱਕ ਬੜੀ ਸੋਹਣੀ ਕਹਾਣੀ ਦਿੱਤੀ ਗਈ ਹੈ। ਉਹ ਕਹਿੰਦੇ ਨੇ ਇੱਕ ਦੁਕਾਨਦਾਰ ਦੇ ਕੋਲੋਂ ਇੱਕ ਫਕੀਰ ਗੁਰਮੁਖ ਲੰਘਿਆ, ਦੁਕਾਨ ਦੇ ਕੋਲੋਂ ਨਿਕਲਿਆ ਤੇ ਉਹਨੇ ਕਿਹਾ ਪਰਮਾਤਮਾ ਬਾਰੇ ਵੀ ਕੁਝ ਕਿਰਪਾ ਕਰ ਜੋ। ਦੁਕਾਨਦਾਰ ਜਗਿਆਸੂ ਸੀ। ਇੱਕ ਕਹਾਣੀ ਹੈ ਸਮਝਣ ਵਾਸਤੇ। ਤੇ ਉਸ ਫਕੀਰ ਨੇ ਕਿਹਾ ਭਾਈ ਤੂੰ ਆਪਣੀ ਦੁਕਾਨ ਕਰ, ਤੇ ਜਿਹੜਾ ਤੁਹਾਡਾ ਰੱਬ ਹੈ ਨਾ ਉਹ ਹੀ ਤੁਹਾਨੂੰ ਫਲਦਾ, ਸਾਡੇ ਵਾਲਾ ਰੱਬ ਤੁਹਾਨੂੰ ਮਾਫਕ ਨਹੀਂ ਆਉਣਾ। ਕਹਿਣ ਲੱਗੇ ਰੱਬ ਦੋ ਹੁੰਦੇ ਨੇ? ਕਹਿਣ ਲੱਗੇ ਹਾਂ, ਇੱਕ ਸੰਸਾਰੀਆਂ ਦਾ, ਇੱਕ ਰੱਬ ਦੇ ਪਿਆਰਿਆਂ ਦਾ ਰੱਬ। ਸੰਸਾਰੀਆਂ ਵਾਲਾ ਰੱਬ ਕਿਹੜਾ ਹੁੰਦਾ? ਕਹਿਣ ਲੱਗੇ ਉਹ ਮੰਦਿਰ ਮਸਜਿਦ ਤੇ ਗੁਰਦੁਆਰੇ ਤੱਕ ਹੀ ਰੱਖਦੇ ਨੇ, ਉਹਦੇ ਤੋਂ ਬਾਹਰ ਨਹੀਂ ਨਿਕਲਣ ਦਿੰਦੇ। ਤੁਹਾਡਾ ਕਿਹੜਾ ਹੁੰਦਾ? ਕਹਿਣ ਲੱਗੇ ਸਾਡੇ ਨਾਲ ਰਹਿੰਦਾ ਦਿਨ ਰਾਤ। ਕਹਿਣ ਲੱਗੇ ਮੈਨੂੰ ਮਿਲਾ ਦਿਓ। ਉਸ ਫਕੀਰ ਨੇ ਇੱਕ ਛੋਟਾ ਜਿਹਾ ਉਹਨੂੰ ਯੰਤਰ ਦੇ ਦਿੱਤਾ, ਕਹਿਣ ਲੱਗੇ ਆਪਣੀ ਦੁਕਾਨ ਵਿੱਚ ਰੱਖ ਲੈ, ਇਹ ਤੇਰੇ ਨਾਲ ਰਹੇਗਾ, ਇਹ ਸੰਦੇਸ਼ ਹੋਏਗਾ ਉਹਦਾ। ਉਹਨੇ ਰੱਖ ਲਿਆ ਤੇ ਜਿਸ ਵੇਲੇ ਉਹ ਫਕੀਰ ਤੇ ਚਲਾ ਗਿਆ ਤੇ ਕਹਿਣ ਲੱਗਾ ਇਹ ਬੋਲਦਾ ਹੀ ਰੱਬ ਜਿਹੜਾ ਚੁੱਪ ਨਹੀਂ ਕਰਦਾ, ਅਸੀਂ ਇਹੋ ਜਿਹਾ ਪਰਮਾਤਮਾ ਨਹੀਂ ਰੱਖਿਆ ਜਿਹੜਾ ਪੱਥਰ ਦਾ ਹੈ ਤੇ ਬੋਲਦਾ ਹੀ ਨਹੀਂ, ਇਹ ਬੋਲਣ ਵਾਲਾ ਹੈ, ਜਿੱਥੇ ਤੂੰ ਠੀਕ ਕਰੇਗਾ ਉੱਥੇ ਤੇਰੇ ਸਿਰ ਤੇ ਹੱਥ ਧਰ ਕੇ ਕਹੇਗਾ ਵੀ ਸ਼ਾਬਾਸ਼, ਇਹ ਬਹੁਤ ਵਧੀਆ ਕੰਮ ਹੈ, ਤੇ ਜਦੋਂ ਤੂੰ ਗਲਤੀ ਕਰੇਗਾ ਇਹਨੇ ਤੇਰੀ ਬਾਂਹ ਫੜ ਲੈਣੀ ਤੇ ਕਹਿਣਾ ਵੀ ਇਹ ਗਲਤ ਕਰ ਰਿਹਾ, ਇਹ ਚੁੱਪ ਕਰਨ ਵਾਲਾ ਰੱਬ ਨਹੀਂ ਹੈ। ਤੇ ਸੰਸਾਰ ਨੂੰ ਚਾਹੀਦੇ ਇਸ ਤਰ੍ਹਾਂ ਦੇ ਪਰਮਾਤਮਾ ਨੇ ਜਿਹੜੇ ਕਹਿਣ ਕੁਝ ਨਾ। ਇਸ ਲਈ ਸਾਡੇ ਵਿੱਚ ਵੀ ਰਿਵਾਜ ਚੱਲਿਆ ਲੰਮੇ ਲੰਮੇ ਕੀਰਤਨ ਸਮਾਗਮ, ਚਲੋ ਕੀਰਤਨ ਹੋਣਾ ਚਾਹੀਦਾ, ਭਗਤੀ ਹੈ, ਪਰ ਜਦੋਂ ਵਿਚਾਰ ਦੀ ਗੱਲ ਆਉਂਦੀ ਏ ਵਿਚਾਰ ਨਾਲ ਸਿੱਖ ਸਹਿਮਤ ਨਹੀਂ ਹੈ। ਉਹ ਕਹਿੰਦਾ ਕਥਾ ਹੁੰਦੀ ਹੀ ਨਹੀਂ ਗੁਰਮਤ ਵਿੱਚ, ਕੀਰਤਨ ਹੀ ਹੁੰਦਾ ਇਕੱਲਾ, ਕਿਉਂ ਕਥਾ ਵਿੱਚ ਪਤਾ ਲੱਗਣਾ ਵੀ ਅਸੀਂ ਕਿੱਥੇ ਗਲਤ ਜਾ ਰਹੇ ਹਾਂ। ਕੀਰਤਨ ਤੇ ਭਗਤੀ ਹਰ ਇੱਕ ਬੰਦਾ ਨਾਲ ਝੂਮੀ ਜਾਏਗਾ, ਕੋਈ ਗਾਈ ਜਾਏਗਾ। ਜਦੋਂ ਉਹ ਯੰਤਰ ਰੱਖਿਆ ਤੇ ਉਹ ਫਕੀਰ ਚਲਾ ਗਿਆ ਤੇ ਗ੍ਰਾਹਕ ਆਇਆ ਉਸ ਦੁਕਾਨਦਾਰ ਦੇ ਕੋਲ, ਉਹਨੇ ਜਦੋਂ ਸੌਦਾ ਪਾਇਆ ਤੇ ਉਹਨੇ ਸੌਦਾ ਘੱਟ ਤੋਲਿਆ, ਉਹ ਜਿਹੜਾ ਯੰਤਰ ਸੀ ਫਕੀਰ ਦੁਆਰਾ ਦਿੱਤਾ, ਉਹਨੇ ਕਿਹਾ ਉਹ ਗਲਤ ਕਰ ਰਿਹਾ, ਇਹ ਗਲਤ ਹੈ ਤੇਰਾ ਕੰਮ, ਤੂੰ ਧੋਖਾ ਦੇ ਰਿਹਾ ਆਏ ਹੋਏ ਗ੍ਰਾਹਕ ਨੂੰ। ਇਹ ਧੋਖੇਬਾਜ਼ੀ ਮੇਰੇ ਨਾਲ ਨਹੀਂ ਚੱਲਣੀ, ਜੇ ਮੇਰੇ ਨਾਲ ਰਹਿਣੇ ਤੇ ਠੀਕ ਚੱਲ, ਨਹੀਂ ਤੇ ਮੇਰਾ ਤੇਰੇ ਨਾਲ ਕੋਈ ਸੰਬੰਧ ਨਹੀਂ। ਉਹ ਸ਼ਾਮ ਨੂੰ ਖਾਂਦਾ ਪੀਂਦਾ ਵੀ ਸੀ, ਸ਼ਾਮ ਨੂੰ ਪੈਗ ਲਾਉਣ ਲੱਗਾ, ਫਿਰ ਬੋਲ ਪਿਆ, ਕਹਿਣ ਲੱਗੇ ਗਲਤ ਹੈ, ਠੀਕ ਨਹੀਂ ਹੈ। ਸਵੇਰੇ ਲੇਟ ਉੱਠਿਆ, ਸੂਰਜ ਚੜ੍ਹੇ 8 ਵਜੇ, ਉਹਨੇ ਕਿਹਾ ਵੀ ਗਲਤੀ ਸਭ ਕੁਝ। ਦੂਜੇ ਦਿਨ ਉਹ ਫਕੀਰ ਦੇ ਡੇਰੇ ਤੇ ਘਰ ਚਲਾ ਗਿਆ। ਉਹ ਕਹਿੰਦਾ ਆਪਣਾ ਰੱਬ ਤੁਸੀਂ ਸਾਂਭੋ, ਇਹ ਤੇ ਸੌਣ ਵੀ ਨਹੀਂ ਦਿੰਦਾ ਸਵੇਰੇ, ਤੇ ਸਾਨੂੰ ਤੇ ਉਹ ਪ੍ਰਮਾਤਮਾ ਚਾਹੀਦਾ ਜਿਹੜਾ ਕਵੇ ਕੁਝ ਨਾ, ਅਸੀਂ ਫੁੱਲ ਚੜਾ ਦਈਏ, ਸਾਡੇ ਪਾਪ ਬਖਸ਼ੇ ਜਾਣਗੇ, ਮਨ ਵਿੱਚ ਤਸੱਲੀ ਹੋ ਜਾਏਗੀ। ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਕੋਈ ਸਿੱਖੀ ਕੋਈ ਸਿਧਾਂਤ ਨਹੀਂ ਦਿੱਤਾ ਜਿਹੜਾ ਸਾਡੇ ਜੀਵਨ ਦੇ ਵਿੱਚ ਨਾ ਰਹੇ। ਸਾਹਿਬ ਨੇ ਉਹ ਹੀ ਦਾਤਾਂ ਦਿੱਤੀਆਂ ਜਿਹੜੀਆਂ ਸਾਡੇ ਜੀਵਨ ਦੇ ਨਾਲ ਤੁਰਨ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਮੇਰਾ ਸੱਜਣ ਮੇਰੇ ਨਾਲ ਤੁਰਦਾ। ਅੱਗੇ ਬਚਨ ਕੀਤੇ, ਕਹਿਣ ਲੱਗੇ ਨੈਣ ਅਲੋਇੜਾ ਸਾਜਨੜਾ ਮੇਰਾ ਸਾਜਨੜਾ, ਨੈਣ ਅਲੋਇੜਾ ਮੇਰਾ ਸਾਜਨੜਾ। ਨੈਣ ਦਾ ਅਰਥ ਹੈ ਅੱਖਾਂ, ਅਲੋਇੜਾ ਦਾ ਅਰਥ ਹੈ ਅਲੋਇਆ ਹੋਇਆ, ਸਮਾਇਆ ਹੋਇਆ। ਨੈਣ ਅਲੋਇਆ ਘੱਟ ਘੱਟ ਸੋਹਿਆ, ਅੱਖਾਂ ਵਿੱਚ ਵਸ ਗਿਆ, ਤੇ ਜਦੋਂ ਉਹਨਾਂ ਵਸੀਆਂ ਹੋਈਆਂ ਅੱਖਾਂ ਨਾਲ ਵੇਖਿਆ, ਫਿਰ ਸਾਰਿਆਂ ਵਿੱਚੋਂ ਉਹਦੇ ਦੀਦਾਰ ਹੋਣੇ ਸ਼ੁਰੂ ਹੋ ਗਏ। ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰੈ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ। ਹੈ ਤਾਂ ਨਾਲ ਪਰ ਇਸ ਤਰ੍ਹਾਂ ਮਿਲਦਾ ਨਹੀਂ। ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰਬਿਣ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ। ਗੁਰੂ ਤੋਂ ਬਿਨਾਂ ਸਮਝ ਵਿੱਚ ਨਹੀਂ ਆਉਂਦਾ। ਸਤਿਗੁਰੂ ਨੇ ਅੱਜ ਜੋ ਬਚਨ ਕਹੇ ਨੇ, ਕਹਿਣ ਲੱਗੇ ਦਿਸੈ, ਦਿਸਦਾ ਹੈ ਪਿਆ, ਬਿਲਕੁਲ ਸਾਹਮਣੇ ਹੈ, ਪਰ ਉਹਦੇ ਦੀਦਾਰ ਨਹੀਂ, ਕਿਉਂਕਿ ਸਾਡੇ ਕੋਲ ਅੱਖਾਂ ਨਹੀਂ ਹਨ। ਸੁਣੀਐ, ਉਹ ਸੁਣੀ ਵੀ ਰਿਹਾ, ਉਹਦੀ ਆਵਾਜ਼ ਆ ਰਹੀ, ਪਰ ਸਾਡੇ ਕੰਨ ਕੰਮ ਨਹੀਂ ਕਰ ਰਹੇ। ਜਾਣੀਐ, ਉਹਨੂੰ ਜਾਣਿਆ ਜਾ ਸਕਦਾ, ਸਾਉ ਨਾ ਪਾਇਆ ਜਾਏ, ਪਰ ਐਸੇ ਪਰਮੇਸ਼ਰ ਦਾ ਸਵਾਦ ਕਿਉਂ ਨਹੀਂ ਆ ਰਿਹਾ, ਇਹਦਾ ਕੀ ਕਾਰਨ ਹੈ? ਕਿਉਂਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਧਰਮ ਨੂੰ ਇੱਕ ਸਵਾਦ ਕਿਹਾ ਹੈ। ਧਰਮ ਕੋਈ ਬੇਰਸੀ ਨਹੀਂ ਹੈ। ਆਪਾਂ ਸੁਖਮਣੀ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹਾਂ, ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ ਬਿਸਮਨ ਬਿਸਮ ਭਏ, ਬਿਸਮਾਦ ਜਿਨ ਬੁੱਝਿਆ ਤਿਨ ਆਇਆ ਸਵਾਦ। ਧਰਮ ਇੱਕ ਰਸ ਹੈ, ਇੱਕ ਨਸ਼ਾ ਹੈ, ਇੱਕ ਸਵਾਦ ਹੈ, ਇੱਕ ਬਹੁਤ ਵੱਡਾ ਭੋਗ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਇਹਨੂੰ ਬੜਾ ਵੱਡਾ ਭੋਗ ਕਿਹਾ ਹੈ। ਹਰ ਨਾਮ ਹਰ ਰਸ ਭੋਗੋ, ਬਹੁਤ ਵੱਡਾ ਭੋਗ ਹੈ ਪਰਮਾਤਮਾ ਦਾ ਨਾਮ। ਜਿਨ ਬੂਝਿਆ ਤਿਨ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਉਹਦਾ ਸਵਾਦ ਮਨੁੱਖ ਨੂੰ ਕਿਉਂ ਨਹੀਂ ਆਉਂਦਾ, ਇਹਦਾ ਕਾਰਨ ਅੱਗੇ ਦੱਸ ਰਹੇ ਨੇ। ਕਹਿਣ ਲੱਗੇ ਰੋਹਲਾ ਟੁੰਡਾ ਅੰਧਲਾ, ਕਿਉਂ ਗਲ ਲੱਗਾ ਤਾਏ। ਰੋਹਲਾ ਦੇ ਅਰਥ ਨੇ ਪਿੰਗਲਾ, ਅੰਦਰਲਾ ਜਿਹੜਾ ਸਰੀਰ ਜਿਹਨੇ ਉਹਦੇ ਤੱਕ ਪਹੁੰਚ ਕਰਨੀ ਹੈ ਉਹ ਪਿੰਗਲਾ ਹੈ। ਸੁਰਤ ਜਿਹੜੀ ਹੈ ਮਰੀ ਹੋਈ ਹੈ, ਉਹਦੇ ਵਿੱਚ ਤਾਕਤ ਕੋਈ ਨਹੀਂ ਹੈ। ਅੰਦਰਲੇ ਅੰਗ ਮਾਰੇ ਗਏ ਨੇ, ਅੰਦਰਲਾ ਸਰੀਰ ਕਮਜ਼ੋਰ ਪੈ ਗਿਆ, ਬਿਮਾਰ ਹੋ ਗਿਆ। ਰੋਹਲਾ ਦੇ ਅਰਥ ਨੇ ਪਿੰਗਲਾ, ਅੰਦਰ ਜਿਹੜਾ ਭੈ ਕੇ ਚਰਨ ਭਾਵ ਕੇ ਹੱਥ, ਇਹ ਸਾਰੇ ਕੁਝ ਪਿੰਗਲੇ ਹੋ ਚੁੱਕੇ ਨੇ, ਕਮਜ਼ੋਰ ਹੈ। ਸੱਚਾਈ ਹੈ, ਸੰਸਾਰ ਵਾਸਤੇ ਮਨੁੱਖ ਤਾਕਤਵਰ ਹੋ ਸਕਦਾ, ਧਰਮ ਵਾਸਤੇ ਇਹਦੇ ਕੋਲ ਕੋਈ ਤਾਕਤ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ। ਧਰਮ ਦੇ ਮਾਰਗ ਤੇ ਮਨੁੱਖ ਬਿਲਕੁਲ ਕਮਜ਼ੋਰ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਬੁਰਿਆਈ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਜਦੋਂ ਸੰਸਾਰ ਦਾ ਕੰਮ ਕਰਨਾ ਹੁੰਦਾ ਹੈ, ਉਸ ਵੇਲੇ ਇਹਦੇ ਕੋਲ ਕੋਈ ਆਲਸ ਨਹੀਂ, ਕੋਈ ਥਕੇਵਾ ਨਹੀਂ, ਕੋਈ ਇਹਦੇ ਸਰੀਰ ਦੇ ਵਿੱਚ ਨਿਦਰਾ ਨਹੀਂ। ਤੇ ਜਿਸ ਵੇਲੇ ਧਰਮ ਦੇ ਮਾਰਗ ਤੇ ਤੁਰੇਗਾ, ਪਹਿਲਾਂ ਸਾਰੇ ਆਪਣੇ ਸਰੀਰ ਦੀ ਸਕਰੀਨਿੰਗ ਕਰੇਗਾ, ਗੁਟਕਾ ਸਾਹਿਬ ਫੜਨ ਲੱਗਿਆ ਸਭ ਤੋਂ ਪਹਿਲਾਂ ਸਰੀਰ ਦੇ ਰੋਗ ਗਿਣੇਗਾ ਵੀ ਕਿੱਥੇ ਕਿੱਥੇ ਰੋਗ ਹੈ। ਵੈਸੇ ਨਹੀਂ ਗਿਣਦਾ ਰੋਗ, ਜੇ ਕਿਤੇ ਗਲਤ ਕਰਮ ਕਰਨਾ ਹੈ, ਕਿਤੇ ਨਿੰਦਿਆ ਕਰਨੀ ਹੈ, ਕਿਤੇ 5-4 ਘੰਟੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਨੇ, ਉੱਥੇ ਸਰੀਰ ਦੇ ਰੋਗ ਹੁੰਦਿਆਂ ਵੀ ਇਹਦੇ ਸਰੀਰ ਵਿੱਚ ਦਰਦ ਨਹੀਂ ਹੁੰਦੀ। ਪਰ ਜਦੋਂ ਇਹ ਬਾਣੀ ਦੀ ਗੱਲ ਕਰੇਗਾ, ਪਰਮਾਤਮਾ ਦੀ ਗੱਲ ਨਾਲ ਜੁੜਨ ਦਾ ਯਤਨ ਕਰੇਗਾ, ਉਸ ਵੇਲੇ ਇਹਨੂੰ ਨਿੰਦਰਾ ਵੀ ਘੇਰ ਲੈਗੀ, ਉਸ ਵੇਲੇ ਸਰੀਰ ਦੀਆਂ ਜਿੰਨੀਆਂ ਬਿਮਾਰੀਆਂ ਨੇ ਇਕੱਠੀਆਂ ਹੋ ਕੇ ਲੱਭਣ ਲੱਗ ਪਏਗਾ ਵੀ ਸਰੀਰ ਵਿੱਚ ਮੈਨੂੰ ਕਿੱਥੇ ਕਿੱਥੇ ਰੋਗ ਹੈ। ਸਾਹਿਬ ਕਹਿੰਦੇ ਇਹਦਾ ਮਨ ਬੜਾ ਕਮਜ਼ੋਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਦਮੀ ਦੇ ਇਸ ਕਮਜ਼ੋਰ ਮਨ ਦਾ ਜ਼ਿਕਰ ਕਈ ਥਾਵਾਂ ਤੇ ਕੀਤਾ ਗਿਆ ਹੈ ਔਰ ਨਾਲ ਨਾਲ ਉਹਦਾ ਇਲਾਜ ਵੀ ਦੱਸਿਆ, ਕਿਉਂਕਿ ਇਹ ਅੰਦਰਲਾ ਜਿਹੜਾ ਹੈ ਨਾ ਸਾਡਾ, ਇਹਦੀ ਮੌਤ ਨਹੀਂ ਹੁੰਦੀ, ਖਿਆਲ ਰੱਖਣਾ। ਭਾਵੇਂ ਗੁਰਬਾਣੀ ਵਿੱਚ ਕਿਹਾ ਗਿਆ ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਉਹਨਾਂ ਨੂੰ ਗੁਰਬਾਣੀ ਨੇ ਮਰੇ ਹੋਏ ਕਿਹਾ, ਪਰ ਜੇ ਤੁਸੀਂ ਡੂੰਘਾਈ ਵਿੱਚ ਜਾਓ, ਅੰਦਰਲੀ ਆਤਮਾ ਦੀ ਮੌਤ ਨਹੀਂ, ਅਸਲ ਵਿੱਚ ਅੰਦਰਲੀ ਆਤਮਾ ਕਮਜ਼ੋਰ ਪੈ ਜਾਂਦੀ ਹੈ ਤੇ ਮਰਿਆਂ ਵਰਗੀ ਹੋ ਜਾਂਦੀ ਹੈ, ਕੰਮ ਨਹੀਂ ਕਰਦੀ। ਜਿਹੜਾ ਸਾਡਾ ਅੰਦਰਲਾ ਹਿੱਸਾ ਹੈ ਨਾ, ਬਾਹਰਲਾ ਹਿੱਸਾ ਤੇ ਤਾਕਤਵਰ ਹੈ, ਉਹਨੂੰ ਤੇ ਬਾਹਰੋਂ ਭੋਜਨ ਮਿਲੀ ਜਾਂਦਾ ਹੈ। ਹੁਣ ਇਹ ਭੁੱਖ ਲੱਗ ਜਾਣੀ, ਮਨੁੱਖ ਨੇ ਯਤਨ ਕਰਨਾ ਹੈ, ਉਹਦੇ ਵਾਸਤੇ ਖੁਰਾਕ ਖਾਏਗਾ, ਸਰੀਰ ਵਿੱਚ ਖੂਨ ਬਣ ਜਾਏਗਾ, ਸਰੀਰ ਵਿੱਚ ਤਾਕਤ ਆ ਜਾਏਗੀ, ਉਹ ਤੰਦਰੁਸਤ ਰਹੇਗਾ ਬਾਹਰਲਾ ਹਿੱਸਾ। ਪਰ ਜਿਹੜਾ ਅੰਦਰਲਾ ਹਿੱਸਾ ਹੈ ਜੀਵਨ ਦਾ, ਆਤਮਕ ਹਿੱਸਾ ਹੈ, ਉਹਦੀ ਖੁਰਾਕ ਪਹਿਲੀ ਗੱਲ ਤੇ ਖਾਂਦਾ ਨਹੀਂ, ਜੇ ਖਾਂਦਾ ਹੈ ਤੇ ਠੀਕ ਢੰਗ ਨਾਲ ਨਹੀਂ ਖਾਂਦਾ। ਔਰ ਜਦੋਂ ਅੰਦਰਲੇ ਸਰੀਰ ਨੂੰ ਖੁਰਾਕ ਨਾ ਮਿਲੀ, ਉਹ ਸਹਿਜੇ ਸਹਿਜੇ ਕਮਜ਼ੋਰ ਹੁੰਦਾ ਗਿਆ, ਸਹਿਜੇ ਸਹਿਜੇ ਮਾਨਸਿਕ ਤੌਰ ਤੇ ਬੰਦਾ ਕਮਜ਼ੋਰ ਪੈ ਗਿਆ, ਤੇ ਜਦੋਂ ਬਿਲਕੁਲ ਕਮਜ਼ੋਰ ਪੈ ਗਿਆ ਉਦੋਂ ਧਰਮ ਦੀ ਗੱਲ ਸੁਣੇਗਾ, ਕਹੇਗਾ ਮੇਰੇ ਬਸ ਦੀ ਗੱਲ ਨਹੀਂ ਹੈ। ਤਾਂ ਹੀ ਸਾਡੇ ਲੋਕ ਕਹਿੰਦੇ ਨੇ ਇਹ ਜਿਹੜੀਆਂ ਗੱਲਾਂ ਨੇ ਤੇ ਭਗਤਾਂ ਨੇ ਸ਼ਹੀਦਾਂ ਦੀਆਂ ਹੋਈਆਂ ਨੇ, ਸਾਡੇ ਬਸ ਦੀ ਗੱਲ ਥੋੜੀ ਹੈ। ਕਾਰਨ ਕੀ? ਸਾਡਾ ਅੰਦਰਲਾ ਕਮਜ਼ੋਰ ਪੈ ਗਿਆ ਹੈ। ਉਹਨਾਂ ਵਾਸਤੇ ਵੀ ਗੁਰੂ ਸਾਹਿਬ ਨੇ ਰਾਹ ਰੱਖਿਆ ਹੈ ਜਿਨ੍ਹਾਂ ਦੇ ਮਨ ਕਮਜ਼ੋਰ ਨੇ। ਔਰ ਅੱਜ ਦੇ ਵਕਤ ਵਿੱਚ ਤੇ ਜ਼ਿਆਦਾਤਰ ਅਧਿਆਤਮ ਤੌਰ ਤੇ ਬੰਦਾ ਬੜਾ ਹੀ ਕਮਜ਼ੋਰ ਹੈ, ਬਹੁਤ ਅੰਦਰੋਂ ਕੰਗਾਲ ਹੈ, ਬੜਾ ਗਰੀਬ ਹੈ, ਬੜਾ ਕਮਜ਼ੋਰ ਹੈ, ਅੰਦਰਲਾ ਪਾਸਾ ਉਹਦਾ ਬਿਲਕੁਲ ਮਰਿਆ ਹੋਇਆ। ਇਸ ਹਾਲਤ ਵਿੱਚ ਆਦਮੀ ਕੀ ਕਰੇ? ਜਦੋਂ ਉਹਦਾ ਮਨ ਤੁਰਨਾ ਚਾਹੁੰਦਾ ਪਰ ਉਹਦੇ ਤੋਂ ਤੁਰਿਆ ਨਹੀਂ ਜਾਂਦਾ, ਉਹਦਾ ਜ਼ਿਕਰ, ਉਸ ਲਾਚਾਰਗੀ ਦਾ ਜ਼ਿਕਰ ਅੱਜ ਗੁਰੂ ਅੰਗਦ ਦੇਵ ਜੀ ਨੇ ਕੀਤਾ। ਕਹਿਣ ਲੱਗੇ ਰੂਲਾ ਟੁੰਡਾ ਅੰਦੁਲਾ ਕਿਉਂ ਗਲ ਲੱਗਾ ਤਾਏ, ਕਿਵੇਂ ਤੁਰੇ? ਚਾਹੁੰਦਾ ਤਾਂ ਹੈ ਕਿ ਮੈਂ ਤੁਰ ਕੇ ਮਿਲਾਂ, ਪਰ ਉਹਦੇ ਸਰੀਰ ਵਿੱਚ ਤਾਕਤ ਨਹੀਂ ਅੰਦਰਲੇ ਵਿੱਚ, ਉਹ ਕੀ ਕਰੇ? ਉਹਦਾ ਜਵਾਬ ਦਿੱਤਾ ਗੁਰੂ ਸਾਹਿਬ ਨੇ। ਕਹਿਣ ਲੱਗੇ ਜੇ ਕੋਈ ਮਨੁੱਖ ਅੰਨਾ ਹੋਵੇ ਨਾ, ਉਹਦੀ ਅੱਖ ਨਾ ਹੋਵੇ, ਤਾਂ ਉਹ ਇੱਕ ਤਰੀਕਾ ਵਰਤ ਲੈਂਦਾ ਹੈ, ਉਹ ਕਿਸੇ ਦੂਜੇ ਦੀ ਉਂਗਲ ਫੜ ਲਏਗਾ, ਉਹਦੇ ਕੋਲ ਤਰੀਕਾ ਹੈ, ਜਿਹਨੂੰ ਦਿਸਦਾ ਹੈ, ਜਿਹਦੀ ਅੱਖ ਹੈ, ਉਹਦਾ ਤਰਲਾ ਲਏਗਾ ਕਿ ਮੈਨੂੰ ਤੂੰ ਉਂਗਲ ਫੜਾ, ਮੈਨੂੰ ਆਪਣੇ ਨਾਲ ਤੋਰ ਲੈ। ਇਹ ਇੱਕ ਤਰੀਕਾ ਹੈ, ਔਰ ਸੁਣਿਆ ਵੀ ਉਹਨੂੰ ਰਾਹ ਨਹੀਂ ਲੱਭਦਾ, ਖਿਆਲ ਕਰਨਾ। ਔਰ ਇਹ ਤੋਕ ਆਵੇਗੀ ਸੁਖਮਣੀ ਸਾਹਿਬ ਦੇ ਅੰਦਰ। ਗੁਰੂ ਅਰਜਨ ਦੇਵ ਜੀ ਨੇ ਕਿਹਾ, ਸੁਣ ਅੰਧਾ ਕੈਸੇ ਮਾਰਗ ਪਾਵੇ। ਇੱਕ ਅੰਨਾ ਬੰਦਾ ਸਾਹਮਣੇ ਬੈਠਾ ਜਿਹਦੀ ਅੱਖ ਨਹੀਂ, ਉਹਨੂੰ ਇੱਥੇ ਦੱਸੋ ਵੀ ਤੂੰ ਇਧਰ ਨੂੰ ਤੁਰ, ਇਧਰ ਨੂੰ ਤੁਰ, ਅੱਗੋਂ ਇਧਰ ਜਾਈ, ਮੋੜ ਆ ਜਾਏਗਾ, ਮੁੜ ਜਾਈ, ਇੱਥੋਂ ਇਧਰ ਚਲਾ ਜਾਈ, ਕਿਵੇਂ ਮਾਰਗ ਪਾਏਗਾ? ਰਾਹ ਵਿੱਚ ਕਿਸੇ ਨੂੰ ਉਹਦਾ ਐਕਸੀਡੈਂਟ ਹੋਵੇਗਾ। ਸੁਣ ਸੁਣ ਕੇ ਨੰਨੇ ਨੂੰ ਸਿਹਾਰੀਏ, ਧਿਆਨ ਨਾਲ ਪੜ੍ਹਨਾ। ਸੁਣ ਅੰਧਾ, ਅੰਧਾ ਮਨੁੱਖ ਕੈਸੇ ਮਾਰਗ ਪਾਵੇ, ਕਿਵੇਂ ਰਾਹ ਤੇ ਤੁਰ ਸਕਦਾ? ਮਹਾਰਾਜ ਨੇ ਫਿਰ ਅੱਗੇ ਦੱਸਿਆ, ਤੁਰ ਸਕਦਾ ਤਰੀਕਾ ਦੂਜਾ ਹੈ, ਉਹ ਕਿਹੜਾ? ਕਰ ਗਹਿ ਲਿਹੋ। ਕਰ ਕਹਿੰਦੇ ਨੇ ਹੱਥ ਨੂੰ, ਗਹਿ ਦਾ ਅਰਥ ਫੜ ਲੈਣਾ। ਜੇ ਕੋਈ ਬੰਦਾ ਉਹਦਾ ਹੱਥ ਫੜ ਲੈ ਜਾਂ ਉਹ ਕਿਸੇ ਦਾ ਹੱਥ ਫੜ ਲਵੇ, ਕਰ ਗਹਿ ਲਿਹੋ, ਓੜ ਨਿਭਾਵੇ, ਉਹਦਾ ਹੱਥ ਫੜ ਕੇ ਉਹਨੂੰ, ਓੜ ਦਾ ਅਰਥ ਉਸ ਥਾਂ ਤੇ ਲੈ ਜਾਏਗਾ ਜਿੱਥੇ ਉਹ ਜਾਣਾ ਚਾਹੁੰਦਾ ਹੈ। ਇੱਥੇ ਕਹਿਣ ਦਾ ਭਾਵ ਕੀ ਸੀ? ਕਹਿਣ ਦਾ ਭਾਵ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਭਾਈ ਪਰਮਾਤਮਾ ਦੇ ਰਾਹ ਵਾਲੀਆਂ ਤੇਰੇ ਕੋਲ ਅੱਖਾਂ ਨਹੀਂ ਹਨ, ਪਰਮਾਤਮਾ ਦੇ ਰਸਤੇ ਵਾਲੀ ਤੇਰੇ ਕੋਲ ਅੱਖ ਨਹੀਂ ਹੈ, ਤੂੰ ਆਪ ਨਹੀਂ ਦੇਖ ਸਕਦਾ ਉਸ ਰਾਹ ਤੇ, ਔਰ ਦੂਜੀ ਗੱਲ ਉਹਦੇ ਰਾਹ ਤੇ ਆਮ ਬੰਦੇ ਨੂੰ ਦਿਸਦਾ ਵੀ ਕੋਈ ਨਹੀਂ। ਪਰਮਾਤਮਾ ਦੇ ਰਾਹ ਵਾਲੀ ਤੇਰੇ ਕੋਲ ਅੱਖ ਨਹੀਂ, ਇਸ ਕਰਕੇ ਤੂੰ ਆਪ ਨਾ ਤੁਰੀ ਤੇ ਸੁਣ ਕੇ ਵੀ ਨਾ ਤੁਰੀ ਇਕੱਲਾ। ਬੜੇ ਲੋਕ ਨੇ ਟੀਵੀ ਤੇ ਸੁਣ ਕੇ ਆਪ ਹੀ ਤੁਰ ਪੈਂਦੇ ਨੇ, ਉੱਥੇ ਦੱਸ ਰਹੇ ਜੀ ਇਸ ਤਰ੍ਹਾਂ ਕਰੋ। ਅੱਜ ਤਾਂ ਬਹੁਤ ਪ੍ਰਸਾਰ ਹੋ ਗਿਆ, ਬੜੇ ਸਾਧਨ ਬੜੀਆਂ ਵਿਧੀਆਂ ਦੱਸੀਆਂ ਜਾ ਰਹੀਆਂ ਨੇ ਟੀਵੀ ਦੇ ਉੱਤੇ ਮੀਡੀਆ ਦੇ ਰਾਹੀਂ, ਪਰ ਉਹ ਸਿੱਧਾ ਕਰਦੇ ਨੇ। ਬਾਅਦ ਵਿੱਚ ਕਹਿੰਦੇ ਨੇ ਜੀ ਇਹ ਹੁੰਦਾ, ਕਦੀ ਖੂਹ ਵਿੱਚ ਡਿੱਗ ਪੈਂਦੇ ਆ, ਕਦੀ ਕਿੱਧਰ ਨੂੰ ਚਲੇ ਜਾਂਦੇ। ਇਹ ਟੀਵੀ ਦਾ ਗਿਆਨ ਹੈ ਨਾ। ਕੋਈ ਵੀ ਚੀਜ਼ ਹੈ ਜਿੰਨਾ ਚਿਰ ਫਿਜ਼ੀਕਲ ਸੰਗਤ ਨਹੀਂ, ਇਹ ਠੀਕ ਹੈ। ਗੁਰੂ ਨਾਨਕ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗਿਆ ਵੀ ਸ਼ਬਦ ਨੂੰ ਗੁਰੂ ਮੰਨਣਾ, ਪਰ ਇੱਕ ਗੱਲ ਖਿਆਲ ਰੱਖਿਓ, ਜੇ ਧਰਮ ਦੀ ਸਾਧਨਾ ਕਰਨੀ ਤੇ ਸਾਧ ਸੰਗਤ ਦੁਆਰਾ ਕਰਨੀ, ਨਹੀਂ ਤੇ ਸਿਰੇ ਨਹੀਂ ਚੜੇਗੀ, ਇਕੱਲਿਆਂ ਨਹੀਂ ਚੜੇਗੀ ਸਿਰੇ, ਅੰਨਾ ਮਨੁੱਖ ਕਿਵੇਂ ਤੁਰੇਗਾ। ਤੇ ਗੁਰੂ ਸਾਹਿਬ ਨੇ ਕਿਹਾ ਸੁਣ ਅੰਧਾ ਕੈਸੇ ਮਾਰਗ ਪਾਵੇ ਕਰ ਗਹਿ ਲਿਹੋ, ਜਿਸ ਦੀਆਂ ਅੱਖਾਂ ਹੋਣ ਉਹਦਾ ਹੱਥ ਫੜ ਲਵੇ। ਪਰ ਉੱਥੇ ਇੱਕ ਅੰਨੇ ਮਨੁੱਖ ਦੇ ਵਿੱਚ ਗੁਣ ਹੋਣਾ ਚਾਹੀਦਾ। ਉਹ ਗੁਣ ਕਿਹੜਾ ਹੈ? ਉਹਦੇ ਵਿੱਚ ਇਹ ਗੁਣ ਹੋਣਾ ਚਾਹੀਦਾ ਵੀ ਜਿਹਨੇ ਉਹਦਾ ਹੱਥ ਫੜਿਆ, ਇੱਕ ਤੇ ਉਹਦੀਆਂ ਅੱਖਾਂ ਹੋਣ ਤੇ ਇੱਕ ਉਹ ਅੰਧਾ ਬੰਦਾ ਜਿਹੜਾ ਇਹ ਮੰਨ ਲਵੇ ਵੀ ਮੈਨੂੰ ਕੁਝ ਨਹੀਂ ਦਿਸਦਾ ਪਿਆ। ਇੱਕ ਬੰਦਾ ਅੰਨਾ ਹੋਵੇ ਤੇ ਇੱਕ ਦੂਜਿਆਂ ਨੂੰ ਰਾਹ ਦੱਸਣ ਲੱਗ ਪਵੇ, ਉਹ ਕਹੇ ਮੈਂ ਕਿਸੇ ਦੇ ਪਿੱਛੇ ਤੁਰਨਾ ਹੀ ਨਹੀਂ ਹੈ। ਇਹ ਤੇ ਹੋਰ ਵੀ ਵੱਡੀ ਤ੍ਰਾਸਦੀ ਹੈ, ਇੱਕ ਤੇ ਪਤਾ ਹੀ ਕੁਝ ਨਹੀਂ ਤੇ ਦੂਸਰਾ ਹੰਕਾਰੀ ਬੜਾ ਵੱਡਾ, ਮੈਂ ਕਿਸੇ ਦੀ ਸੰਗਤ ਹੀ ਨਹੀਂ ਕਰਨੀ, ਮੈਂ ਤੇ ਆਪ ਹੀ ਪਹੁੰਚ ਜਾਣਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 240 ਸਾਲ ਤੱਕ 10 ਗੁਰੂ ਸਾਹਿਬਾਨ ਦੀ ਉਦੋਂ ਦੇਹ ਵੀ ਮੌਜੂਦ ਸੀ, ਉਦੋਂ ਵੀ ਗੁਰੂ ਕੇ ਸਿੱਖਾਂ ਨੇ ਸਿੱਖਾਂ ਦੀ ਸੰਗਤ ਕੀਤੀ। ਇਤਿਹਾਸ ਪੜ੍ਹ ਕੇ ਵੇਖੋ, ਜਿਹੜਾ ਵੀ ਸਿੱਖ ਕਾਮਯਾਬ ਹੋਇਆ ਉਹ ਕਿਸੇ ਸਿੱਖ ਦੇ ਰਾਹੀਂ ਗੁਰੂ ਕੋਲ ਆਇਆ ਹੈ, ਸਿੱਧਾ ਨਹੀਂ ਆ ਸਕਿਆ, ਸੰਗਤ ਦੇ ਰਾਹੀਂ ਆਇਆ ਹੈ। ਇੱਕ ਅੰਧੇ ਮਨੁੱਖ ਦੇ ਵਿੱਚ ਗੁਣ ਹੋਣਾ ਚਾਹੀਦਾ ਕਿ ਉਹ ਸਮਰਪਿਤ ਹੋ ਸਕੇ, ਜਿਹਦੇ ਨਾਲ ਉਹ ਤੁਰਿਆ ਉਹਦੇ ਤੇ ਵਿਸ਼ਵਾਸ ਹੋਵੇ, ਜਿਹਦੇ ਨਾਲ ਤੁਰਿਆ ਜੇ ਉਹਦੇ ਤੇ ਵੀ ਸ਼ੰਕਾ ਹੈ ਤੇ ਕਿੱਥੇ ਪਹੁੰਚੇਗਾ, ਉਹ ਤੇ ਡਰਦਾ ਰਹੇਗਾ, ਵਿਸ਼ਵਾਸ ਹੋਣਾ ਚਾਹੀਦਾ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਬਾਣੀ ਦਾ ਸ਼ਬਦ ਆਉਂਦਾ ਹੈ, ਉਹਦੇ ਵਿੱਚ ਇੱਕ ਜ਼ਿਕਰ ਕੀਤਾ ਗੁਰੂ ਰਾਮਦਾਸ ਜੀ ਨੇ, ਕਹਿਣ ਲੱਗੇ ਯਤਨ ਕਰ ਜੇ ਗੁਰੂ ਦਾ ਪੱਲਾ ਫੜੇ ਤੇ ਅੰਨਿਆਂ ਵਰਗਾ ਹੋ ਜਾ ਬਿਲਕੁਲ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਇਹ ਪਾਲੀ ਦਾ ਅਰਥ ਹੈ ਪੱਲਾ। ਆ ਪੱਲਾ ਜਿਹੜਾ ਫੜਾਇਆ ਜਾਂਦਾ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੱਚੀ ਨੂੰ ਫੜਾਇਆ ਜਾਂਦਾ, ਪੱਲੇ ਦਾ ਮਤਲਬ ਇਹ ਹੈ ਵੀ ਤੂੰ ਇਹਦੇ ਪਿੱਛੇ ਤੁਰਨਾ ਹੈ। ਇਹ ਭਾਰਤ ਦੀ ਸੰਸਕ੍ਰਿਤੀ ਨੇ ਦਿੱਤਾ ਸੀ ਔਰ ਬੜਾ ਸੋਚ ਸਮਝ ਕੇ ਦਿੱਤਾ ਕਿ ਬੱਚੀ ਬੱਚੇ ਦਾ ਪੱਲਾ ਫੜੇ। ਆ ਨਵਾਂ ਵਿਗਿਆਨ ਹੈ, ਕਹਿੰਦੇ ਨੇ ਬਰਾਬਰਤਾ ਦੇ ਦੇਣੀ, ਬਰਾਬਰਤਾ ਗੁਣਾਂ ਵਿੱਚ ਸੀ, ਸਰੀਰਕ ਤੌਰ ਤੇ ਨਹੀਂ ਹੈ। ਗੁਰੂ ਸਾਹਿਬ ਨੇ ਇਸਤਰੀ ਮਨੁੱਖ ਨੂੰ ਅਧਿਕਾਰ ਬਰਾਬਰ ਦਿੱਤੇ ਨੇ, ਕਾਹਦੇ? ਨਾਮ ਜਪਣ ਦੇ, ਬ੍ਰਹਮ ਗਿਆਨ ਦੇ। ਬ੍ਰਹਮ ਗਿਆਨੀ ਮਨੁੱਖ ਵੀ ਹੋ ਸਕਦਾ, ਇਸਤਰੀ ਵੀ ਹੋ ਸਕਦੀ ਹੈ। ਵਿਦਿਆ ਦੇ ਅਧਿਕਾਰ ਬਰਾਬਰ ਦਿੱਤੇ ਨੇ, ਪਰ ਸਰੀਰਕ ਤੌਰ ਤੇ ਭੇਦ ਰੱਖਿਆ ਕੁਦਰਤ ਨੇ, ਉਹ ਸਾਨੂੰ ਮੰਨਣਾ ਪਏਗਾ। ਜਿਵੇਂ ਇੱਕ ਬੱਚੀ ਪੱਲਾ ਫੜ ਕੇ ਪਤੀ ਦੇ ਪਿੱਛੇ ਤੁਰਦੀ ਏ, ਗੁਰੂ ਰਾਮਦਾਸ ਜੀ ਕਹਿੰਦੇ ਨੇ ਪਰਮੇਸ਼ਰ ਦਾ ਪੱਲਾ ਫੜ ਲੈ, ਉਹਦੇ ਤੋਂ ਬਾਅਦ ਤੈਨੂੰ ਦੋ ਦਾਤਾਂ ਮਿਲਣਗੀਆਂ, ਹਮ ਲਾਵੇ ਆਪਣ ਪਾਲੀ। ਜਿਵੇਂ ਉਸ ਬੱਚੀ ਨੇ ਜਦੋਂ ਆਪਣੇ ਪਤੀ ਦਾ ਪੱਲਾ ਫੜਿਆ, ਉਹਨੂੰ ਦੋ ਦਾਤਾਂ ਮਿਲ ਗਈਆਂ, ਇੱਕ ਤੇ ਉਹਨੂੰ ਵੇਖ ਕੇ ਤੁਰਨ ਦੀ ਲੋੜ ਨਹੀਂ, ਉਹ ਪਤੀ ਦੇ ਪਿੱਛੇ ਤੁਰ ਸਕਦੀ ਏ, ਬੇਪਰਵਾਹ ਤੇ ਬੇਚਿੰਤਤਾ ਹੀ ਉਹਨੂੰ ਮਿਲ ਗਈ, ਉਹਦਾ ਮਾਲਕ ਉਹਨੂੰ ਮਿਲ ਗਿਆ। ਤੇ ਦੂਸਰੀ ਦਾਤ ਉਹਨੂੰ ਮਿਲੀ ਕਿ ਜਿੰਨੀ ਜਾਇਦਾਦ ਉਹਦੇ ਪਤੀ ਦੀ ਸੀ, ਜਿੰਨੀ ਪ੍ਰਾਪਰਟੀ ਉਹਦੇ ਪਤੀ ਦੀ ਸੀ, ਉਸੇ ਵੇਲੇ ਪੱਲਾ ਫੜਨ ਦੇ ਨਾਲ ਉਸ ਬੱਚੀ ਦੀ ਹੋ ਗਈ, ਉਹ ਸਾਰੀ ਦਾਤ ਇਕਦਮ ਉਹਨੂੰ ਮਿਲ ਗਈ। ਇਹ ਹੈ ਸਿੱਖੀ ਦਾ ਭੇਦ। ਗੁਰੂ ਨੇ ਕਿੰਨੇ ਸਮੇਂ ਵਿੱਚ ਕਮਾਇਆ ਸਿੱਖੀ ਨੂੰ? ਪਹਿਲਾਂ ਕਮਾ ਕੇ ਦਿੱਤਾ। ਉਹ ਜਿਹੜਾ ਪਤੀ ਹੈ, ਉਹਦੀ ਜਿਹੜੀ ਜਾਇਦਾਦ ਹੈ, ਉਹ ਕਿੰਨੀ ਮਿਹਨਤ ਕਰ ਕਰਕੇ ਉਹਨੇ ਕਮਾਈ ਕਰਕੇ ਬਣਾਈ ਸੀ, ਪਰ ਬੱਚੀ ਨੇ ਜਦੋਂ ਉਹਦਾ ਪੱਲਾ ਫੜਿਆ ਇੱਕਦਮ ਉਹਦੀ ਮਾਲਕ ਬਣ ਗਈ, ਘਰ ਦੀ ਮਾਲਕ ਬਣ ਗਈ। ਕਿਉਂ? ਉਹਨੇ ਆਪਣਾ ਆਪ ਸੌਂਪ ਦਿੱਤਾ, ਪੱਲਾ ਫੜ ਲਿਆ। ਇਸੇ ਤਰ੍ਹਾਂ ਗੁਰੂ ਨੇ ਕਿੰਨਾ ਕੁਝ ਕਮਾਇਆ, ਨਾਮ ਕਮਾਇਆ, ਕੁਰਬਾਨੀਆਂ ਕੀਤੀਆਂ, 240 ਸਾਲ ਲਾਏ, ਜਾਂ ਇਉਂ ਕਹੀਏ 240 ਸਾਲ ਤੋਂ ਪਿੱਛੇ ਚਲੇ ਜਾਈਏ, ਭਗਤ ਫਰੀਦ ਤੇ ਭਗਤ ਜੈਦੇਵ ਤੋਂ ਲੈ ਕੇ 1180 ਤੋਂ ਲੈ ਕੇ ਸੰਨ ਤੋਂ ਲੈ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਏ 1675 ਵਿੱਚ। ਇਹਨਾਂ 500-600 ਸਾਲਾਂ ਦੇ ਦੌਰਾਨ ਜਿੰਨੀ ਕਮਾਈ ਕੀਤੀ ਭਗਤਾਂ ਨੇ, ਗੁਰੂਆਂ ਨੇ, ਗੁਰਸਿੱਖਾਂ ਨੇ, ਉਹ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਦੇ ਰੂਪ ਵਿੱਚ ਟਿਕਾ ਦਿੱਤੀ ਤੇ ਸਾਨੂੰ ਕਿਹਾ ਉਹ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲੈ, ਹੁਣ ਤੈਨੂੰ 500 ਸਾਲ ਨਹੀਂ ਉਲਾਣੇ ਪੈਣੇ, ਇੱਕ ਵਾਰੀ ਸਮਰਪਿਤ ਹੋ ਜਾ, 500 ਸਾਲਾਂ ਦੀ ਕਮਾਈ ਇੱਕੋ ਦਮ ਤੇਰੀ ਝੋਲੀ ਵਿੱਚ ਪੈ ਜਾਏਗੀ, ਇੰਨੀ ਦਾਤ ਇੱਕੋ ਦਮ ਮਿਲੇਗੀ। ਇਸ ਕਰਕੇ ਅਸੀਂ ਕਹਿੰਦੇ ਹਾਂ ਸਿੱਖੀ ਪਹਿਲਾਂ ਸੀ, ਸਿੱਖੀ ਤੇ ਅਸਲ ਵਿੱਚ ਹੈ ਹੀ, ਅੱਜ ਸਾਨੂੰ ਤੇ ਬਣਿਆ ਬਣਾਇਆ ਮਿਲ ਗਿਆ ਸਭ ਕੁਝ, ਪਰ ਅਸੀਂ ਸਿੱਖੀ ਹੋਰ ਢੰਗ ਨਾਲ ਕਮਾਉਣਾ ਚਾਹੁੰਦੇ ਹਾਂ, ਸਮਰਪਿਤ ਹੋ ਕੇ ਨਹੀਂ। ਸੋ ਸਤਿਗੁਰੂ ਨੇ ਕਿਹਾ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੋ, ਕਰ ਕਹਿੰਦੇ ਨੇ ਹੱਥ ਨੂੰ, ਗਹਿ ਦਾ ਅਰਥ ਹੈ ਫੜਨਾ, ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ। ਜੇ ਕੋਈ ਮਨੁੱਖ ਬੋਲਾ ਹੈ, ਨਿਸ ਕਹੀਐ ਤੋ ਸਮਝੈ ਭੋਰਾ, ਉਹ ਜਿਹੜਾ ਬੋਲਾ ਮਨੁੱਖ ਹੈ ਉਹਨੂੰ ਤੁਸੀਂ ਜਿੰਨਾ ਮਰਜ਼ੀ ਗਿਆਨ ਸੁਣਾਓ, ਗਿਆਨ ਉਹਦੇ ਕੰਮ ਨਹੀਂ ਆਏਗਾ, ਕਿਉਂਕਿ ਉਹਦੇ ਤੱਕ ਸ਼ਬਦ ਹੀ ਨਹੀਂ ਜਾ ਰਹੇ, ਉਹਦੇ ਕੰਨ ਨਹੀਂ ਕੰਮ ਕਰਦੇ। ਕਹਾਂ ਬੁਝਾਰਤ ਬੂਝੈ ਡੋਰਾ, ਆ ਬੁਝਾਰਤਾਂ ਜਿਹੜੀਆਂ ਪਾਈਆਂ ਜਾਂਦੀਆਂ ਸਨ ਪੁਰਾਣੇ ਸਮੇਂ ਵਿੱਚ, ਉਹ ਕਿਵੇਂ ਸਮਝੇਗਾ, ਉਹਦੇ ਤੱਕ ਤੇ ਸ਼ਬਦ ਹੀ ਨਹੀਂ ਜਾ ਰਹੇ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ, ਜੇ ਉਹਨੂੰ ਸ਼ਬਦਾਂ ਵਿੱਚ ਕਹੀਏ ਵੀ ਰਾਤ, ਤੇ ਉਹ ਸਮਝੇਗਾ ਭੋਰਾ ਦੇ ਅਰਥ ਸਵੇਰ ਕਹਿ ਰਹੇ ਨੇ। ਕਹਾਂ ਵਿਸ਼ਨ ਪਦ ਗਾਵੈ ਗੁੰਗ, ਜਿਹੜਾ ਮਨੁੱਖ ਗੁੰਗਾ ਹੈ, ਜਿਹਦੀ ਰਸਨਾ ਕੰਮ ਨਹੀਂ ਕਰਦੀ, ਉਹ ਵਿਸ਼ਨ ਦੇ ਅਰਥ ਨੇ ਪਰਮਾਤਮਾ, ਵਿਸ਼ਨ ਪਦ ਦੇ ਅਰਥ ਨੇ ਪਰਮਾਤਮਾ ਦੇ ਗੀਤ ਕਿਵੇਂ ਗਾਏਗਾ, ਯਤਨ ਕਰੇ ਤੋ ਵੀ ਸੁਰ ਭੰਗ, ਜੇ ਉਹ ਯਤਨ ਕਰੇਗਾ ਤਾਂ ਵੀ ਉਹਦੀ ਸੁਰ ਭੰਗ ਹੋ ਜਾਏਗੀ, ਭਾਵ ਗੁੰਗਾ ਹੈ। ਕਹਾਂ ਵਿਸ਼ਨ ਪਦ ਗਾਵੈ ਗੁੰਗ, ਯਤਨ ਕਰੇ ਤੋ ਵੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਇੱਕ ਪਿੰਗਲਾ ਮਨੁੱਖ ਪਹਾੜ ਤੇ ਚੜ੍ਹਨਾ ਚਾਹੇ ਕਿਵੇਂ ਚੜੇਗਾ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਇਹ ਜਿਹੜੀਆਂ ਚਾਰੇ ਪੰਕਤੀਆਂ ਨੇ, ਇਹਦੇ ਵਿੱਚ ਆਦਮੀ ਦੀ ਲਾਚਾਰਗੀ ਵਿਖਾਈ ਗਈ ਹੈ ਕਿ ਉਹ ਧਰਮ ਦੇ ਮਾਮਲੇ ਵਿੱਚ ਅੰਨਾ ਵੀ ਹੈ, ਧਰਮ ਦੇ ਮਾਮਲੇ ਵਿੱਚ ਬੋਲਾ ਵੀ ਹੈ, ਉਹ ਪਿੰਗਲਾ ਵੀ ਹੈ ਔਰ ਗੁੰਗਾ ਵੀ ਹੈ। ਇਹ ਚਾਰ ਤਰ੍ਹਾਂ ਦੀ ਲਾਚਾਰਗੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਦਿਖਾਈ ਹੈ। ਫਿਰ ਉਹ ਕੀ ਕਰੇ, ਇਹਦੇ ਉੱਤੇ ਇਹਦੇ ਵਿੱਚ ਗੁਰੂ ਦੀ ਸੰਗਤ ਤੇ ਜ਼ੋਰ ਦਿੱਤਾ ਗਿਆ। ਇਹਦੇ ਵਿੱਚ ਸਤਿਗੁਰਾਂ ਨੇ ਕਿਹਾ, ਜਿਹੜਾ ਮਨੁੱਖ ਅੰਧਾ ਹੈ, ਕਿਸੇ ਦੀ ਬਾਂਹ ਫੜ ਕੇ ਤੁਰੇ, ਉਹ ਸੰਗਤ ਕਰੇ। ਸਿਰਫ ਸੰਗਤ ਕਿਸ ਦੀ ਕਰੇ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਲੋਕਾਂ ਦੀ ਸੰਗਤ ਕਰੇ ਜਿਨ੍ਹਾਂ ਨੇ ਪਹਿਲਾਂ ਸ਼ਬਦ ਨੂੰ ਅੰਦਰ ਵਸਾ ਲਿਆ ਹੈ, ਉਹਨਾਂ ਦੀ ਸੰਗਤ ਕਰੇ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ, ਗੁਰਬਾਣੀ ਦੀ ਰੋਸ਼ਨੀ ਵਿੱਚ ਉਹਨਾਂ ਲੋਕਾਂ ਦੀ ਸੰਗਤ ਕਰੇ ਜਿਨ੍ਹਾਂ ਨੇ ਨਾਮ ਨੂੰ, ਬਾਣੀ ਨੂੰ, ਸਿੱਖੀ ਨੂੰ, ਸਾਰੇ ਕੁਝ ਨੂੰ ਜੀਵਨ ਵਿੱਚ ਹੰਢਾ ਕੇ ਪਰਮ ਪਦਵੀ ਪ੍ਰਾਪਤ ਕਰ ਲਈਏ, ਉਹਨਾਂ ਗੁਰਮੁਖਾਂ ਦੀ ਸੰਗਤ ਕਰੇ। ਫਿਰ ਅੱਖਾਂ ਨਾਮ ਹੀ ਹੋਣਗੀਆਂ, ਪੈਰ ਨਾਮ ਹੀ ਹੋਣਗੇ, ਉਹਨਾਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਸਿੱਧਾ ਉਹਨਾਂ ਦੀ ਬਾਂਹ ਫੜ ਕੇ ਉੱਥੇ ਚਲਾ ਜਾਏਗਾ ਜਿੱਥੋਂ ਤੱਕ ਉਹ ਗਏ। ਗੁਰਮੁਖ ਦੇ ਸੰਗ ਦੀ ਗੱਲ ਕੀਤੀ ਗੁਰਬਾਣੀ ਨੇ। ਮੈਂ ਚਾਰੇ ਤੁਕਾਂ ਫਿਰ ਦੁਹਰਾਵਾਂ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ, ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ, ਕਹਾਂ ਵਿਸ਼ਨ ਪਦ ਗਾਵੈ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, नानक तुमरी कृपा तरह। इथे परमात्मा दी कृपा, कृपा दे अर्थ ने गुरु के शब्द दी बरकत और साध संगत, इथे कृपा नाल पार उतारा हो सकता है। यानी कि आदमी इस मार्ग ते बड़ा ही यतीम है, बड़ा ही कमजोर है, किवें जा सकता है। गुरु साहब इन्हां पंक्तियां विच दस रहे ने, कहन लगे दिस है, गुरु अंगद देव जी कहिंदे दिसदा है, सुनिए उहदी आवाज आ रही है चौवां पासिआं तों, जाणिए उस नूं जाणिआ भी जा सकता है, साउ ना पाया जाए, पर उहदा स्वाद क्यों नहीं मिल रहा। कहन लगे रोहला टुंडा अंधला क्यों गल लगै ताए। ये सारे अंदर दा कमजोरी जिहड़ी आदमी अंदरों आत्मक तौर ते पिंगला है, बिना बाहां तों है, टुंडा है, अंधला है, अखां तों बिना है, किवें मिल सकदा है। इत्थे कृपा दी गल कीती गई, भय के चरण पैर उहदे परमात्मा दे भय दे बना। ते जिद्दन गुरु अंगद देव जी गुरु नानक देव जी कोल पहले दिन आए सन ना दर्शन करन वास्ते करतारपुर, ਉਹ ਇਸ ਸਲੋਕ ਨੂੰ ਸਿੱਧ ਕਰਦੀ ਹੈ ਘਟਨਾ। ਪਹਿਲੇ ਦਿਨ ਘੋੜੀ ਤੇ ਚੜ ਕੇ ਆਏ ਸਨ ਤੇ ਕਰਤਾਰਪੁਰ ਤੋਂ ਥੋੜੀ ਜਿਹੀ ਦੂਰ ਗੁਰੂ ਨਾਨਕ ਸਾਹਿਬ ਜੀ ਰਾਹ ਵਿੱਚ ਮਿਲ ਪਏ। ਗੁਰੂ ਅੰਗਦ ਦੇਵ ਜੀ ਨੂੰ ਭਾਈ ਲੈਣਾ ਜੀ ਪਹਿਲਾ ਨਾਮ ਸੀ, ਪਹਿਲਾਂ ਵੇਖਿਆ ਨਹੀਂ ਸੀ, ਦਰਸ਼ਨ ਨਹੀਂ ਸਨ ਕੀਤੇ ਗੁਰੂ ਸਾਹਿਬ ਦੇ। ਤੇ ਜਿਸ ਵੇਲੇ ਵੇਖਿਆ ਕੋਈ ਬਜ਼ੁਰਗ ਆ ਰਿਹਾ ਹੈ, ਗੁਰੂ ਨਾਨਕ ਦੇਵ ਜੀ ਦਾ ਦਾੜਾ ਉਦੋਂ ਚਿੱਟਾ ਹੋ ਚੁੱਕਾ ਸੀ। ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਵੀ ਬਾਬਾ ਜੀ ਇੱਥੇ ਗੁਰੂ ਨਾਨਕ ਦੇਵ ਜੀ ਦਾ ਘਰ ਕਿੱਥੇ ਕਰਕੇ ਹੈ। ਗੁਰੂ ਸਾਹਿਬ ਨੂੰ ਪੁੱਛ ਲਿਆ, ਗੁਰੂ ਸਾਹਿਬ ਕਹਿੰਦੇ ਨੇ ਮੇਰੇ ਪਿੱਛੇ ਪਿੱਛੇ ਆ, ਤੂੰ ਘੋੜੀ ਦੀ ਲਗਾਮ ਫੜ ਲਈ। ਗੁਰੂ ਨਾਨਕ ਦੇਵ ਤੁਰਦੇ ਆਉਂਦੇ ਨੇ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਘੋੜੀ ਤੇ ਬੈਠੇ ਨੇ। ਜਿੱਥੇ ਘਰ ਆਇਆ ਧਰਮਸ਼ਾਲਾ ਆਈ, ਸਾਹਮਣੇ ਕਿਲਾ ਸੀ, ਗੁਰੂ ਨਾਨਕ ਸਾਹਿਬ ਨੇ ਕਿਹਾ ਉਥੇ ਘੋੜੀ ਬੰਨ ਕੇ ਅੰਦਰ ਆ ਜਾ, ਗੁਰੂ ਨਾਨਕ ਅੰਦਰ ਹੈ, ਹੈ ਗੁਰੂ ਨਾਨਕ ਅੰਦਰ ਹੀ, ਬਾਹਰ ਨਹੀਂ ਹੈ, ਇਹ ਸੱਚਾਈ ਹੈ। ਅੰਦਰ ਆ ਜਾ, ਉਹ ਘੋੜੀ ਬੰਨ ਕੇ ਅੰਦਰ ਆਉਣ ਲੱਗੇ, ਇੰਨੇ ਚਿਰ ਨੂੰ ਜਾ ਕੇ ਤਖ਼ਤ ਤੇ ਬੈਠ ਗਏ ਜਿਹੜਾ ਗੁਰੂ ਵਾਲਾ ਤਖ਼ਤ ਸੀ। ਹੁਣ ਗੁਰੂ ਅੰਗਦ ਦੇਵ ਜੀ ਵੇਖਦੇ ਨੇ ਵੀ ਇਹ ਆਦਮੀ ਤੇ ਉਹ ਹੀ ਨੇ ਜਿਹੜੇ ਮੇਰੀ ਘੋੜੀ ਅੱਗੋਂ ਵਾਗ ਫੜ ਕੇ ਲਿਆਏ ਨੇ, ਕੜਜਾਲਾ ਫੜ ਕੇ ਲਿਆਏ ਨੇ। ਤੇ ਇੱਥੇ ਆ ਕੇ ਦੁਚਿੱਤੀ ਵਿੱਚ ਪੈ ਗਏ, ਨਮਸਕਾਰ ਕੀਤੀ ਤੇ ਜਦੋਂ ਉੱਪਰ ਵੇਖਿਆ ਬਾਕੀ ਪਤਾ ਲੱਗ ਗਿਆ ਗੁਰੂ ਨਾਨਕ ਤੇ ਇਹੀ ਹੈ ਜਿਹੜਾ ਮੈਨੂੰ ਅੱਗੋਂ ਲੈਣ ਗਿਆ ਸੀ। ਅੱਖਾਂ ਵਿੱਚੋਂ ਪਾਣੀ ਵਹਿ ਗਿਆ ਗੁਰੂ ਅੰਗਦ ਦੇਵ ਜੀ। ਕਹਿਣ ਲੱਗੇ ਪਹਿਲੇ ਦਿਨ ਬੇਅਦਬੀ ਹੋ ਗਈ, ਗੁਰੂ ਸਾਹਿਬ ਨੇ ਕਿਹਾ ਕਾਹਦੀ। ਕਹਿਣ ਲੱਗੇ ਤੁਹਾਨੂੰ ਮਿਲਣ ਆਇਆ ਸਾਂ, ਤੁਸੀਂ ਤੁਰਦੇ ਆਇਓ, ਮੈਂ ਘੋੜੀ ਤੇ ਬਹਿ ਕੇ, ਤੁਸੀਂ ਅੱਗੋਂ ਚਲੇ ਗਏ ਲੈਣ ਵਾਸਤੇ। ਗੁਰੂ ਸਾਹਿਬ ਨੇ ਕਿਹਾ ਲੈਣਿਆ ਮੇਰੇ ਵੱਲ ਆਏ ਤੇ ਸਹੀ, ਕੋਈ ਮੈਂ ਤੇ ਸਾਰਿਆਂ ਨੂੰ ਅੱਗੋਂ ਲੈਣ ਜਾਣਾ। ਇਹ ਅੱਜ ਦੀ ਗੱਲ ਨਹੀਂ, ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਮੇਰੇ ਵੱਲ ਇੱਕ ਕਦਮ ਆਏਗਾ ਤੇ ਮੈਂ ਉਹਨੂੰ ਕਰੋੜਾਂ ਕਦਮ ਅੱਗੋਂ ਲੈਣ ਜਾਵਾਂਗਾ। ਇਹ ਸੱਚਾਈ ਹੈ, ਸਿੱਖੀ ਦੇ ਮਾਰਗ ਤੇ ਸਿੱਖ ਇੱਕ ਕਦਮ ਜ਼ਰੂਰ ਤੁਰਦਾ ਹੈ, ਅਗਲੇ ਕਦਮ ਉਹ ਆਪ ਨਹੀਂ ਤੁਰ ਸਕਦਾ, ਅਗਲੇ ਕਦਮ ਗੁਰੂ ਉਹਨੂੰ ਤੋਰਦਾ ਹੈ, ਅੱਗੇ ਲੈ ਕੇ ਜਾਂਦਾ ਹੈ। ਇਸ ਲਈ ਆਪ ਕਿਰਪਾ ਕਰੇ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੋ ਸਤਿਗੁਰਾਂ ਨੇ ਕਿਹਾ ਕਿਹੜੇ ਪੈਰ ਉੱਥੇ ਕੰਮ ਦਿੰਦੇ, ਭੈ ਕੇ ਚਰਨ, ਪਰਮਾਤਮਾ ਦੇ ਭੈ ਵਿੱਚ ਰਹਿਣਾ, ਨਿਰਮਲ ਭੈ ਜਿਹਦੇ ਵਿੱਚ ਕੋਈ ਬੱਧਾ ਚੱਟੀ ਨਹੀਂ, ਭੈ ਦੇ ਪੈਰ ਬਣਾ ਤਾਂ ਤੂੰ ਤੁਰ ਸਕੇਗਾ ਉਸ ਮਾਰਗ ਤੇ। ਗੁਰੂ ਸਾਹਿਬ ਨੇ ਬਚਨ ਕੀਤੇ, ਇਆਨੜੀਏ ਮਾਨੜਾ ਕਾਏ ਕਰੇ, ਆਪਣੜੇ ਘਰ ਹਰ ਰੰਗੋ ਕੀ ਨਾ ਮਾਣੇ, ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿੰਗਾਰੋ, ਤਉ ਸੁਹਾਗਣ ਜਾਣੀਆਂ ਲਾਗੀ ਜਾਂ ਸੋ ਧਰੇ ਪਿਆਰੋ। ਸ਼ਬਦ ਲੰਬਾ ਹੈ, ਇਹਦੇ ਅਰਥ ਬੜੇ ਭਾਵ ਪੂਰਤ ਨੇ, ਫਿਰ ਕਿਸੇ ਦਿਨ ਅਰਥ ਕਰਨ ਦਾ ਯਤਨ ਕਰਾਂਗੇ। ਸਾਹਿਬ ਕਹਿੰਦੇ ਭੈ ਦੇ ਪੈਰ ਬਣਾ, ਜਿਉਂ ਜਿਉਂ ਤੂੰ ਪਰਮਾਤਮਾ ਦੇ ਭੈ ਵਿੱਚ ਰਹੇਗਾ, ਉਹਨੂੰ ਜਪੇਗਾ ਤੇ ਉਹਦੇ ਨਾਲ ਰਹੇਗਾ, ਤੇਰੇ ਉੱਤੇ ਉਹਦੀ ਛਾਪ ਲੱਗਦੀ ਜਾਏਗੀ, ਤੇਰੇ ਮਨ ਤੇ ਉਹਦੀ ਮੋਹਰ ਟਿਕਦੀ ਜਾਏਗੀ, ਤੇ ਸਹਿਜੇ ਸਹਿਜੇ ਇਹ ਜਿਹੜੇ ਪੈਰ ਨੇ ਇਹ ਪੈਰ ਹੀ ਪ੍ਰੇਮ ਬਣ ਜਾਣਗੇ। ਜਿਹੜਾ ਭੈ ਹੈ, ਡਰ ਹੈ, ਪਹਿਲਾਂ ਤੇ ਇਹ ਇੱਕ ਤਰ੍ਹਾਂ ਦੀ ਕੈਦ ਸੀ ਕਿ ਗੁਰੂ ਦੇ ਭੈ ਵਿੱਚ ਰਹਿਣਾ, ਇੱਕ ਦਿਨ ਇਹ ਡਰ ਹੀ ਪਿਆਰ ਬਣ ਜਾਏਗਾ, ਇੱਕ ਦਿਨ ਇਹ ਪੈਰ ਹੀ ਹੱਥ ਬਣ ਜਾਣਗੇ। ਅਗਲੇ ਸ਼ਬਦ ਨੇ ਕਰ ਭਾਵ ਕੇ, ਕਿਉਂਕਿ ਸਰੀਰ ਦੇ ਪਹਿਲਾਂ ਪੈਰ ਬਣਦੇ ਨੇ, ਪੈਰ ਪਹਿਲਾਂ ਬਣਦੇ ਨੇ, ਹੱਥ ਬਾਅਦ ਵਿੱਚ ਬਣਦੇ ਨੇ। ਭੈ ਪਹਿਲਾਂ ਆਉਂਦਾ, ਪ੍ਰੇਮ ਬਾਅਦ ਵਿੱਚ ਆਉਂਦਾ। ਪਹਿਲਾਂ ਭੈ ਨੂੰ ਕਮਾਉਣਾ ਪੈਂਦਾ, ਗੁਰੂ ਤੋਂ ਡਰਨਾ ਪੈਂਦਾ। ਰੇ ਨਰ ਅਚੇਤ ਪਾਪ ਤੇ ਡਰ ਰੇ, ਕਹਿਣ ਲੱਗੇ ਕਰ ਭਾਵ ਕੇ, ਕਰ ਦੇ ਅਰਥ ਨੇ ਹੱਥ, ਪ੍ਰੇਮ ਦੇ ਹੱਥ ਬਣਾ, ਉਹਨਾਂ ਨਾਲ ਉਹਨੂੰ ਛੋਹਿਆ ਜਾ ਸਕਦਾ। ਅਖੀਰ ਤੇ ਕਹਿੰਦੇ ਲੋਇਣ ਸੁਰਤ ਕਰੇ, ਸੁਰਤੀ ਦੀਆਂ ਅੱਖਾਂ ਬਣਾ, ਧਿਆਨ ਦੀਆਂ ਅੱਖਾਂ। ਧਿਆਨ ਦੀ ਅੱਖ ਸਾਡੇ ਕੋਲ ਹੈ ਹੁਣ, ਜਿਵੇਂ ਆਪਾਂ ਇੱਥੇ ਬੈਠੇ ਹਾਂ ਨਾ, ਤੇ ਸਾਡੇ ਘਰ ਬੜੀ ਦੂਰ ਨੇ, ਸਰੀਰ ਨਹੀਂ ਉੱਥੇ ਜਾਏਗਾ, ਪਰ ਤੁਸੀਂ ਉਸ ਧਿਆਨ ਦੀ ਅੱਖ ਦੁਆਰਾ ਇੱਥੋਂ ਆਪਣੇ ਘਰ ਨੂੰ ਵੇਖ ਸਕਦੇ ਹੋ। ਉੱਥੇ ਇੱਕ ਇੱਕ ਪਈ ਹੋਈ ਚੀਜ਼, ਉੱਥੇ ਇੱਕ ਇੱਕ ਪਿਆ ਹੋਇਆ ਕੱਪੜਾ ਕਿੱਥੇ ਪਿਆ, ਰਸੋਈ ਵਿੱਚ ਕਿਹੜਾ ਸਮਾਨ ਕਿੱਥੇ ਹੈ, ਉਹ ਧਿਆਨ ਦੀ ਅੱਖ ਦੁਆਰਾ ਅਸੀਂ ਦੇਖ ਸਕਦੇ ਹਾਂ। ਬਸ ਉਸੇ ਨੂੰ ਕਿਹਾ ਗੁਰੂ ਸਾਹਿਬ ਨੇ ਤਾਕਤਵਰ ਕਰਨਾ, ਜਗਾਉਣਾ ਹੈ। ਜਿਸ ਦਿਨ ਇਹ ਧਿਆਨ ਦੀ ਅੱਖ ਪੂਰੀ ਤਾਕਤਵਰ ਹੋ ਜਾਏ, ਹੁਣ ਤਾਂ ਕੇਵਲ ਉਸ ਅੱਖ ਨਾਲ ਉਹ ਹੀ ਦਿਸਦਾ ਹੈ ਜੋ ਕੁਝ ਅਸੀਂ ਪਹਿਲਾਂ ਵੇਖਿਆ, ਤੇ ਜਿੱਦਣ ਇਹਦੇ ਵਿੱਚ ਸ਼ਬਦ ਵਸ ਗਿਆ ਉਹ ਵੀ ਵੇਖ ਲਏਗਾ ਜਿਹੜਾ ਇਹਨੇ ਪਹਿਲਾਂ ਕਦੇ ਨਹੀਂ ਵੇਖਿਆ, ਹਰ ਇੱਕ ਨਵੀਂ ਚੀਜ਼ ਨੂੰ ਦੇਖ ਸਕੇਗਾ। ਇਸ ਨੂੰ ਕਹਿੰਦੇ ਨੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਲੋਇਣ ਸੁਰਤ ਕਰੇ, ਸੁਰਤ ਦੀਆਂ ਅੱਖਾਂ ਬਣਾ, ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਹੋਏ। ਹੇ ਸਿਆਣੀਏ, ਹੇ ਗੁਰਮੁਖ ਜਨ, ਹੇ ਗੁਰੂ ਕੇ ਰਾਹ ਤੇ ਤੁਰਨ ਵਾਲੇ ਮਨੁੱਖ, ਇਸ ਤਰੀਕੇ ਨਾਲ ਜਿਹੜਾ ਤਰੀਕਾ ਉਪਰ ਦੱਸਿਆ ਗਿਆ, ਇਸ ਢੰਗ ਦੇ ਨਾਲ ਮਿਲਾਪ ਹੋ ਸਕਦਾ। ਅੰਦਰ ਦੀ ਕਮਜ਼ੋਰੀ ਗੁਰੂ ਅੰਗਦ ਦੇਵ ਜੀ ਨੇ ਦਰਸਾਈ ਹੈ ਕਿ ਮਨੁੱਖ ਦਾ ਧਰਮ ਦੇ ਮਾਰਗ ਤੇ ਅੰਦਰ ਜਿਹੜਾ ਅੰਦਰਲਾ ਸਰੀਰ ਬਹੁਤ ਕਮਜ਼ੋਰ ਹੈ, ਇਹਨੂੰ ਸੰਗਤ ਦੀ ਲੋੜ ਹੈ, ਔਰ ਸੰਗਤ ਵਿੱਚੋਂ ਇਹਨੂੰ ਹਿੰਮਤ ਮਿਲੇਗੀ। ਗੁਰੂ ਕੀ ਸੰਗਤ ਦੀ ਲੋੜ ਹੈ, ਜਿਹੜੇ ਗੁਰੂ ਦੇ ਮਾਰਗ ਤੇ ਤੁਰੇ ਨੇ ਉਹਨਾਂ ਦੀ ਸੰਗਤ ਦੀ ਜ਼ਰੂਰਤ ਹੈ। ਉਹਨਾਂ ਦੇ ਬਲ, ਉਹਨਾਂ ਦੀ ਸਹਾਇਤਾ ਦੇ ਨਾਲ ਮਨੁੱਖ ਆਪਣੇ ਜੀਵਨ ਵਿੱਚ ਉਸ ਮੰਜ਼ਿਲ ਤੇ ਪਹੁੰਚ ਸਕਦਾ ਜਿੱਥੋਂ ਤੱਕ ਪਹੁੰਚਣ ਵਾਸਤੇ ਇਹਨੂੰ ਜਨਮ ਮਿਲਿਆ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।